ਕਲਗੀਧਰ ਸਵਾਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਦਸਤਾਰਬੰਦੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਹੋਈ ਹੈ। ਬੇਅੰਤ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਅਨੰਦਪੁਰ ਸਾਹਿਬ ਪੁੱਜੀਆਂ ਹਨ। ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ ਬੰਸ਼ ਵਿੱਚੋਂ ਭਾਈ ਰਾਮ ਕੋਇਰ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਦਸਤਾਰ ਭੇਟ ਕੀਤੀ। ਸੋਹਣਾ ਬਾਜ, ਬਹੁਤ ਹੀ ਸੁੰਦਰ ਕਲਗੀ ਜਗ੍ਹਾ ਸ਼੍ਰੀ ਸਾਹਿਬ ਗੁਰਦੇਵ ਨੂੰ ਭੇਟਾ ਕੀਤੀ। ਉਪਰੰਤ ਜਿੰਨੇ ਬੇਦੀ ਸਾਹਿਬਜ਼ਾਦੇ, ਤ੍ਰਿਹਣ ਸਾਹਿਬਜ਼ਾਦੇ, ਭੱਲੇ ਸਾਹਿਬਜ਼ਾਦੇ, ਸੋਢੀ ਸਾਹਿਬਜ਼ਾਦੇ ਜਿਹੜੇ ਗੁਰੂ ਕੀ ਅੰਸ਼ ਬੰਸ਼ ਵਿੱਚੋਂ ਹਨ, ਇਹਨਾਂ ਨੇ ਦਸਤਾਰਾਂ ਭੇਟ ਕੀਤੀਆਂ। ਫਿਰ ਬਹੁਤ ਸਾਰੇ ਗੁਰੂ ਘਰ ਦੇ ਜਿਹੜੇ ਮੁਖੀਏ ਮਸੰਦ ਗੁਰਸਿੱਖ ਸੰਗਤਾਂ, ਤਿਹਨਾਂ ਵੱਲੋਂ ਗੁਰਦੇਵ ਨੂੰ ਦਸਤਾਰਾਂ ਭੇਟ ਕੀਤੀਆਂ ਗਈਆਂ। ਸਤਿਗੁਰੂ ਜੀ ਦਾ ਵੱਡਾ ਭਾਰੀ ਪ੍ਰਤਾਪ ਹੈ, ਜਿਸ ਨੂੰ ਵੇਖ ਕੇ ਸਾਰੇ ਸਜਦਾ ਕਰ ਰਹੇ। ਕੋਈ ਸਿੱਖ ਐਸਾ ਨਹੀਂ ਜਿਹਦੇ ਮਨ ਦੀ ਕਾਮਨਾ ਸਤਿਗੁਰੂ ਕਲਗੀਧਰ ਜੀ ਨੇ ਪੂਰੀ ਨਾ ਕੀਤੀ ਹੋਵੇ। ਸਭ ਦੀਆਂ ਆਸ ਮਨੋਰਥ ਕਾਮਨਾਵਾਂ ਗੁਰਦੇਵ ਨੇ ਪੂਰਨ ਕੀਤੀਆਂ। ਤਕਰੀਬਨ ਇੱਕ ਪਹਿਰ ਤੱਕ ਦੀਵਾਨ ਵਿੱਚ ਬੈਠੇ ਦਰਸ਼ਨ ਦਿੰਦੇ ਰਹੇ। ਉਪਰੰਤ ਮਹਿਲਾਂ 'ਚ ਆਏ, ਵੱਡੇ ਮਾਤਾ ਮਾਤਾ ਨਾਨਕੀ ਜੀ ਨੂੰ, ਮਾਤਾ ਗੁਜਰੀ ਜੀ ਨੂੰ ਆ ਕੇ ਪ੍ਰਣਾਮ ਕੀਤੀ, ਨਮਸਕਾਰ ਕੀਤੀ। ਧੰਨ ਮਾਤਾ ਨਾਨਕੀ ਜੀ ਕਹਿੰਦੇ ਕਿ ਛੇਵੇਂ ਪਾਤਸ਼ਾਹ ਨੇ ਬਚਨ ਕਹੇ ਸਨ ਕਿ ਤੁਹਾਡੇ ਘਰ ਬੜਾ ਪ੍ਰਤਾਪੀ ਤੇਜਸਵੀ ਪ੍ਰਤਾਪੀ ਪੋਤਰਾ ਹੋਵੇਗਾ, ਗੁਰੂ ਨਾਨਕ ਸਾਹਿਬ ਦਾ ਨਾਮ ਪੂਰੇ ਸੰਸਾਰ ਵਿੱਚ ਉਜਾਗਰ ਕਰੇਗਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਹੇ ਬਚਨ ਅੱਜ ਸੱਚ ਹੁੰਦੇ ਮੈਂ ਆਪਣੇ ਨੇਤਰਾਂ ਨਾਲ ਵੇਖ ਲਏ ਹਨ। ਬਾਰੰਬਾਰ ਬਲਿਆਰ ਜਾਂਦੇ ਹਨ, ਮਹਿਲਾਂ ਵਿੱਚ ਕਲਗੀਧਰ ਸਵਾਮੀ ਜੀ ਨੇ ਆਪਣਾ ਪੜਾਅ ਕੀਤਾ ਹੈ। ਆਓ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰੀਏ, ਗੁਰਦੇਵ ਦਾ ਸ਼ੁਕਰਾਨਾ ਕਰੀਏ, ਲੱਖ ਲੱਖ ਸ਼ੁਕਰ ਮਨਾਈਏ ਜਿਨ੍ਹਾਂ ਦੀ ਦਇਆ ਮਾਇਆ ਨਾਲ ਸਾਨੂੰ ਇਹ ਪਾਵਨ ਕਥਾ ਕਰਨ ਅਤੇ ਸੁਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ। ਰੋਮ ਰੋਮ ਕਰਕੇ ਗੁਰਦੇਵ ਦੇ ਸ਼ੁਕਰਾਨੇ ਕਰੀਏ, ਨਾਲ ਬੇਨਤੀਆਂ ਕਰੀਏ। ਮਹਾਰਾਜ, ਆਪਣਾ ਜਸ ਜਿੰਨਾ ਚਿਰ ਵੀ ਸਾਡੇ ਕੋਲੋਂ ਕਰਵਾਉਣਾ ਹੈ, ਸੁਣਾਉਣਾ ਹੈ, ਕਿਰਪਾ ਕਰਕੇ ਸਾਨੂੰ ਬਲ ਬਖਸ਼ੀ ਰੱਖਿਓ ਕਿ ਅਸੀਂ ਆਪ ਜੀ ਦਾ ਜਸ ਅੰਤਲੇ ਸਵਾਸਾਂ ਤਾਈਂ ਕਰਦੇ ਰਹੀਏ। ਆਪ ਜੀ ਦੀ ਵਡਿਆਈ, ਆਪ ਜੀ ਦੀ ਇਹ ਪਾਵਨ ਅੰਮ੍ਰਿਤ ਕਥਾ ਅੰਤਲੇ ਸਵਾਸਾਂ ਤੱਕ ਸੁਣਦੇ ਰਹੀਏ। ਗੁਰੂ ਚਰਨਾਂ 'ਚ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇਸ ਬਿਦ ਮਿਲ ਜੁਗ ਮਾਤਨ ਸਾਥ,
ਦੋਨੋਂ ਮਾਤਾਵਾਂ ਨੂੰ ਭਾਵ ਮਾਤਾ ਨਾਨਕੀ ਜੀ ਨੂੰ ਔਰ ਮਾਤਾ ਗੁਜਰੀ ਜੀ ਨੂੰ ਕਲਗੀਧਰ ਜੀ ਇਉਂ ਮਿਲੇ ਹਨ।
ਬੈਠੇ ਅਪਰ ਥਾਨ ਪੁੰਨ ਨਾਥ,
ਮਿਲ ਕੇ ਜਿੱਥੇ ਸਤਿਗੁਰਾਂ ਦਾ ਆਪਣਾ ਆਸਣ ਹੈ, ਜਿੱਥੇ ਕਲਗੀਧਰ ਜੀ ਬੈਠਦੇ ਆਪਣੇ ਮਹਿਲਾਂ 'ਚ, ਉਸ ਜਗ੍ਹਾ ਤੇ ਆਪਣੇ ਤਖ਼ਤ ਤੇ ਆਣ ਕੇ ਕਲਗੀਧਰ ਜੀ ਬਿਰਾਜੇ ਹਨ, ਬੈਠੇ ਹਨ।
ਅਨਕ ਬਿਦਨ ਕੇ ਭੋਜਨ ਬਣੇ,
ਗੁਰੂ ਕੇ ਲੰਗਰਾਂ ਵਿੱਚ ਅਨਕ ਪ੍ਰਕਾਰ ਦੇ ਭੋਜਨ ਬਣੇ ਹੋਏ ਹਨ। ਅਨੇਕਾਂ ਪ੍ਰਕਾਰ ਦੇ ਪਕਵਾਨ ਮਹਾਰਾਜ ਜੀ ਦੇ ਲੰਗਰਾਂ 'ਚ ਸਜੇ ਹੋਏ ਨੇ।
ਸਵਾਦਤ ਕਨੇ ਸਕਲ ਰਸ ਸਨੇ,
ਸਤਿਗੁਰੂ ਜੀ ਦੀ ਦਸਤਾਰਬੰਦੀ ਦਾ ਸਮਾਗਮ ਹੈ, ਇਸ ਕਰਕੇ ਗੁਰੂ ਲੰਗਰਾਂ ਵਿੱਚ ਭਾਂਤ ਭਾਂਤ ਦੇ ਭੋਜਨ ਪਕਵਾਨ ਬਣੇ ਹੋਏ। ਉਹ ਥਾਲ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਸਨਮੁਖ ਬਹੁਤ ਹੀ ਸ਼ਰਧਾ ਨਾਲ, ਭਾਵਨਾ ਨਾਲ ਸੇਵਾਦਾਰਾਂ ਨੇ ਪਰੋਸਿਆ ਹੈ।
ਥਾਰ ਪਰੋਸਿਓ ਜੁਤ ਚਤੁਰਾਈ,
ਬਹੁਤ, ਕਿਉਂਕਿ ਸੇਵਾ ਅਕਲ ਨਾਲ ਹੁੰਦੀ ਹੈ। ਮਹਾਰਾਜ ਜੀ ਦੇ ਸਨਮੁਖ ਥਾਲ ਵੀ ਜਿਹੜਾ ਉਹ ਅਕਲ ਨਾਲ ਹੀ ਪਰੋਸਿਆ ਜਾਣਾ। ਬੜੇ ਪ੍ਰੇਮ ਭਾਵ ਨਾਲ ਸੁਰਤੇ ਬਿਰਤੇ ਚ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਣ। ਅਕਲ ਨਾਲ ਸੇਵਾ ਹੁੰਦੀ ਹੈ, ਇਹ ਨਹੀਂ ਕਿ ਬੇਸੁੱਧ ਜੇ ਹੋ ਕੇ ਜਿਵੇਂ ਮਰਜ਼ੀ ਅੱਗੇ ਥਾਲ ਸੁੱਟ ਦਿਓ, ਜਿਵੇਂ ਮਰਜ਼ੀ ਪ੍ਰਸ਼ਾਦਾ ਰੱਖ ਦਿਓ। ਜਦੋਂ ਵੀ ਸੰਗਤ ਵਿੱਚ ਵੀ ਸੇਵਾ ਕਰੀਏ ਤੇ ਬੜੇ ਪ੍ਰੇਮ ਭਾਵ ਨਾਲ ਥਾਲ ਰੱਖਣਾ, ਪ੍ਰੇਮ ਭਾਵ ਨਾਲ ਲੰਗਰ ਪ੍ਰਸ਼ਾਦਾ ਵਰਤਾਉਣਾ। ਥਾਲ ਦੇ ਵਿੱਚ ਸਬਜ਼ੀ ਭਾਜੀ ਪਾਉਂਦੇ ਹੀ ਲੋਕਾਂ ਦੇ ਕੱਪੜੇ ਮੈਲੇ ਕਰੀ ਜਾਂਦੇ, ਸਬਜ਼ੀ ਉੱਤੇ ਹੀ ਖਿਲਾਰੀ ਜਾਂਦੀ, ਖਬਰੇ ਕਿਹੜੀ ਅੱਗ ਬੁਝਾਣੀ ਹੁੰਦੀ ਆ, ਵੀ ਭੱਜੇ ਹੀ ਜਾਂਦੇ ਆ। ਸੇਵਾ ਭਾਵ ਜਿਹੜਾ ਹੁੰਦਾ ਉਹ ਪ੍ਰੇਮ ਸਹਿਤ, ਕਿ ਜੇ ਕੋਈ ਲੰਗਰ ਵਿੱਚ ਪ੍ਰਸ਼ਾਦਾ ਛਕਣ ਬੈਠਾ, ਸਬਜ਼ੀ ਭਾਜੀ ਵਰਤਾਉਂਦੇ ਅਗਲੇ ਦੇ ਚਿੱਟੇ ਕੱਪੜੇ ਪਾਏ ਹੋਣ, ਦੂਜੇ ਪਾਏ ਹੋਣ, ਉਹ ਇੰਨੀ ਜ਼ੋਰ ਦੀ ਉੱਤੋਂ ਦੀ ਮਾਰਦੇ ਆ ਵੀ ਅਗਲਿਆਂ ਦੇ ਕੱਪੜੇ ਉਸੇ ਵੇਲੇ ਸਬਜ਼ੀ ਭਾਜੀ ਨਾਲ ਖਰਾਬ ਹੋ ਜਾਂਦੇ। ਫਿਰ ਦੱਸੋ ਸੇਵਾ ਦਾ ਕੀ ਪੁੰਨ ਮਿਲਣਾ, ਕੀ ਮਹਾਤਮ ਪ੍ਰਾਪਤ ਹੋਣਾ ਉਹ ਸੇਵਾ ਨਾਲ। ਜਿਹਦੇ ਕੱਪੜੇ ਖਰਾਬ ਹੋਏ ਉਹ ਵਿਚਾਰਾ ਕਹਿੰਦਾ ਨਹੀਂ ਕੁਝ ਮੂੰਹੋਂ, ਪਰ ਮਨ ਵਿੱਚ ਤਾਂ ਸੋਚਦਾ ਹੀ ਹੋਊ ਵੀ ਚੰਗਾ ਸੇਵਾ ਕਰਦਾ ਭਾਈ, ਚੰਗੇ ਕੱਪੜੇ ਖਰਾਬ ਕਰਕੇ ਗਿਆ। ਤੇ ਜੇ ਕਿਸੇ ਇੱਕ ਦੇ ਮਨ ਵਿੱਚੋਂ ਵੀ ਇੱਦਾਂ ਦਾ ਵਚਨ ਆ ਗਿਆ ਫਿਰ ਸੇਵਾ ਕਿਹੜੀ ਥਾਂ ਪੈਣੀ ਆ। ਇਸ ਕਰਕੇ ਸੇਵਾ ਵੀ ਅਕਲ ਦੇ ਨਾਲ ਹੁੰਦੀ ਹੈ। ਕਲਗੀਧਰ ਜੀ ਦੇ ਸਨਮੁਖ ਸੇਵਾਦਾਰ ਹਾਜ਼ਰ ਹੋਏ, ਬੜੇ ਪ੍ਰੇਮ ਭਾਵ ਨਾਲ ਉਹਨਾਂ ਨੇ ਥਾਲ ਸਜਾਇਆ। ਗੁਰਦੇਵ ਲਈ ਭਾਂਤ ਭਾਂਤ ਦੇ ਪਕਵਾਨ ਬੜੇ ਪ੍ਰੇਮ ਨਾਲ ਮਹਾਰਾਜ ਜੀ ਦੇ ਥਾਲ ਦੇ ਵਿੱਚ ਪਰੋਸੇ ਹਨ।
ਤੁਰਸ਼ ਸਲਵਣ ਤਿਕਤ ਮਧੁਰਾਈ,
ਤੁਰਸ਼ ਕਹਿੰਦੇ ਨੇ ਖੱਟੇ ਨੂੰ, ਖੱਟੇ ਖਟਾਸ ਵਾਲੇ ਜਿਵੇਂ ਕੋਈ ਚਟਣੀ ਆਦਿਕ ਹੁੰਦੀ ਇੱਦਾਂ ਦੇ ਪਕਵਾਨ। ਫਿਰ ਮਿੱਠੇ, ਮਿੱਠੇ ਦੇ ਵਿੱਚ ਕੜਾ ਪ੍ਰਸ਼ਾਦ ਹੋ ਸਕਦਾ, ਮਿੱਠੇ ਵਿੱਚ ਚੌਲ ਮਿੱਠੇ ਹੋ ਸਕਦੇ ਹੈ, ਮਿੱਠੇ 'ਚ ਅਨੇਕ ਪ੍ਰਕਾਰ ਦੀਆਂ ਹੋਰ ਬਹੁਤ ਸਾਰੀਆਂ ਮਠਿਆਈਆਂ ਬਣਦੀਆਂ, ਉਹ ਮਿੱਠੇ ਵਿੱਚ ਪਰੋਸੇ ਗਏ। ਇਸੇ ਤਰ੍ਹਾਂ ਸਲੂਣੇ ਪਦਾਰਥ ਚਾਵਲ, ਔਰ ਇਸੇ ਤਰ੍ਹਾਂ ਜਿਹੜੇ ਤਿੱਖੇ ਜਿਨ੍ਹਾਂ ਦੇ ਵਿੱਚ ਥੋੜ੍ਹਾ ਬਹੁਤਾ ਜਿਹੜਾ ਮਸਾਲਾ ਪਾਇਆ ਹੋਵੇ ਉਹਨਾਂ ਨੂੰ ਤਿਕਤ ਕਹਿੰਦੇ ਹਨ। ਉਹ ਤਿੱਖੇ ਜਿਹੜੇ ਭੋਜਨ ਨੇ ਉਹ ਵੀ ਪਰੋਸੇ ਹਨ।
ਭਲੀ ਅਛਾਦਨ ਕਰਕੇ ਲਗਾਇਓ,
ਤੇ ਕਹਿੰਦੇ ਥਾਲ ਪਰੋਸ ਕੇ ਨਾ ਫਿਰ ਉੱਤੋਂ ਕੱਪੜੇ ਨਾਲ ਕੱਜ ਕੇ ਬੜੇ ਅਦਬ ਨਾਲ ਉਹ ਥਾਲ ਫਿਰ ਸਤਿਗੁਰੂ ਜੀ ਦੇ ਸਨਮੁਖ ਸਜਾਇਆ। ਉੱਤੇ ਕੱਪੜੇ ਨਾਲ ਕੱਜ ਕੇ ਬੜੇ ਅਦਬ ਨਾਲ ਥਾਲ ਪਰੋਸ ਕੇ ਲਿਆਏ। ਫਿਰ ਇੱਕ ਚੌਂਕੀ ਚੰਦਨ ਦੀ ਬਣੀ ਹੋਈ ਉਹ ਮਹਾਰਾਜ ਕਲਗੀਧਰ ਜੀ ਦੇ ਸਨਮੁਖ ਰੱਖੀ, ਉਸ ਚੌਂਕੀ ਦੇ ਉੱਤੇ ਥਾਲ ਸਜਾਇਆ।
ਅਚਵਤ ਪਈ ਸਵਾਦ ਕੋ ਪਾਈ,
ਕਲਗੀਧਰ ਸਵਾਮੀ ਜੀ ਨੇ ਭੋਜਨ ਛਕਿਆ, ਵੱਡਿਆਂ ਸਤਿਗੁਰਾਂ ਨੂੰ ਮਨਾਇਆ, ਵਾਹਿਗੁਰੂ ਕਹਿ ਕੇ ਕੋਰ ਤੋੜ ਕੇ ਪ੍ਰਸ਼ਾਦੇ ਦੀ ਗੁਰਦੇਵ ਨੇ ਆਪਣੇ ਮੁਖ ਵਿੱਚ ਪਾਈ ਹੈ।
ਬਖਸ਼ਿਓ ਪਾਚਕ ਧਨ ਸਮੁਦਾਈ,
ਤੇ ਜਿਹੜੇ ਸੇਵਾ ਕਰਨ ਆਏ ਸੀ ਲਾਂਗਰੀ ਜਾਂ ਸੇਵਾਦਾਰ ਉਹਨਾਂ ਨੂੰ ਸਤਿਗੁਰੂ ਜੀ ਨੇ ਮਾਇਆ ਦੇ ਗੱਫੇ ਵਰਤਾਏ। ਆਖਿਆ ਭਾਈ ਨਾ ਸੇਵਾ ਕੀਤੀ ਆ ਲੰਗਰ ਵਿੱਚ, ਇਹਨਾਂ ਨੂੰ ਮਾਇਆ ਦੇ ਗੱਫੇ ਦਿਓ। ਕਈ ਨਿਸ਼ਕਾਮ ਵਾਲੇ ਸਨ, ਕਈਆਂ ਦੇ ਮਨ ਵਿੱਚ ਹੁੰਦਾ ਵੀ ਗੁਰੂ ਘਰੋਂ ਸੇਵਾ ਕਰਕੇ ਕੁਝ ਦਾਨ ਦਕਸ਼ਣਾ ਮਿਲੇਗੀ, ਪਰਿਵਾਰ ਦਾ ਗੁਜ਼ਾਰਾ ਕਰਾਂਗੇ। ਉਹਨਾਂ ਦੇ ਮਨ ਦੀ ਜਾਣ ਕੇ ਸਤਿਗੁਰੂ ਜੀ ਨੇ ਤਿੰਨਾਂ ਨੂੰ ਮਾਇਆ ਦੇ ਗੱਫੇ ਵੀ ਵਰਤਾਏ ਹਨ।
ਭਇਓ ਨਿਹਾਲ ਸੁਜਸ ਕੋ ਠਾਨਤ,
ਨਿਹਾਲ ਹੋ ਗਏ ਜਿਨ੍ਹਾਂ ਜਿਨ੍ਹਾਂ ਨੂੰ ਸਤਿਗੁਰਾਂ ਦੇ ਘਰੋਂ ਖਜ਼ਾਨਾ ਮਿਲਿਆ, ਦਾਨ ਮਿਲਿਆ, ਨਿਹਾਲ ਹੋ ਕੇ ਗੁਰੂ ਘਰ ਦਾ ਸੁਜਸ ਕਰਦੇ, ਸਤਿਗੁਰੂ ਜੀ ਦੇ ਘਰ ਦੀਆਂ ਵਡਿਆਈਆਂ ਕਰਦੇ ਹਨ।
ਜੈ ਕੈ ਸੰਗਤ ਵਿਖੇ ਬਖਾਨਤ,
ਜਿੱਥੇ ਕਿੱਥੇ ਦੂਰ ਦੁਰਾਡੇ ਸੰਗਤਾਂ ਵਿੱਚ ਜਾ ਕੇ ਫਿਰ ਉਹ ਵਡਿਆਈ ਕਰਦੇ ਪਾਤਸ਼ਾਹ ਦੀ। ਜਿੱਧਰ ਜਾਂਦੇ ਕਹਿੰਦੇ ਕਲਗੀਧਰ ਜੀ ਬਹੁਤ ਉਦਾਰ ਹਨ, ਸਤਿਗੁਰੂ ਜੀ ਦਾ ਦਿਲ ਬਹੁਤ ਵੱਡਾ ਦਰਿਆਓ ਦਿਲ ਹੈ, ਤੂੰ ਦਰਿਆਓ ਵਾਲੀ ਬਿਰਤੀ ਹੈ। ਮਹਾਰਾਜ ਜੀ ਨੇ ਬੜੀ ਉਦਾਰਤਾ ਨਾਲ ਸਾਨੂੰ ਦਾਨ ਬਖਸ਼ਿਆ, ਸਾਡੇ ਪਰਿਵਾਰ ਦਾ ਭਲਾ ਹੋ ਜਾਏਗਾ, ਹੁਣ ਇਹਦੇ ਨਾਲ ਸਾਡਾ ਗੁਜਰਾਨ ਵਧੀਆ ਚੱਲੇਗਾ। ਏਦਾਂ ਉਹ ਜਿਹੜੇ ਦਾਨ ਲੈ ਕੇ ਗਏ ਗੁਰੂ ਘਰੋਂ ਮਹਾਰਾਜ ਜੀ ਦਾ ਸੁਜਸ ਕਰਦੇ ਹਨ।
ਬੌਰ ਦੀਗ ਸਭ ਮੈਂ ਵਰਤਾਈ,
ਪਹਿਲਾਂ ਕਲਗੀਧਰ ਜੀ ਨੇ ਭੋਜਨ ਛਕਿਆ, ਫਿਰ ਸੰਗਤ ਵਿੱਚ ਬਾਅਦ ਚ ਵਰਤਾਇਆ ਗਿਆ ਮਰਿਆਦਾ। ਹੁਣ ਵੀ ਆਪਾਂ ਪਹਿਲਾਂ ਗੁਰੂ ਸਾਹਿਬ ਦੇ ਨਿਮਿਤ ਭੋਜਨ ਕੱਢਦੇ ਹਾਂ, ਲੰਗਰ ਤਿਆਰ ਹੁੰਦਾ, ਥਾਲ ਸਜਾ ਕੇ ਕਿਰਪਾਨ ਭੇਟ ਕਰਕੇ ਫਿਰ ਹੀ ਸੰਗਤ ਵਿੱਚ ਵਰਤਾਇਆ ਜਾਂਦਾ। ਸਾਡੀ ਇਹੀ ਭਾਵਨਾ ਹੈ ਕਿ ਗੁਰਦੇਵ ਨੇ ਪਹਿਲਾਂ ਕਿਰਪਾਨ ਰਾਹੀਂ ਇਸ ਭੋਜਨ ਨੂੰ ਗ੍ਰਹਿਣ ਕੀਤਾ ਹੈ। ਤੋ ਗੁਰੂ ਸਾਹਿਬ ਦੇ ਕਾਲ ਵਿੱਚ ਵੀ ਇੱਦਾਂ ਪਹਿਲਾਂ ਸਤਿਗੁਰੂ ਜੀ ਦੇ ਥਾਲ ਪਰੋਸੇ ਜਾਂਦੇ, ਗੁਰਦੇਵ ਭੋਜਨ ਛਕ ਹਟਦੇ, ਫਿਰ ਬਾਅਦ ਵਿੱਚ ਸਾਰੀ ਸੰਗਤ ਵਿੱਚ ਭੋਜਨ ਵਰਤਾਇਆ ਜਾਂਦਾ।
ਜੋ ਆਵੇ ਸੋ ਲੇ ਤ੍ਰਿਪਤਾਈ,
ਜਿਹੜਾ ਵੀ ਗੁਰੂ ਲੰਗਰਾਂ ਚ ਆਉਂਦਾ ਉਹਨੂੰ ਰੱਜ ਕੇ ਤ੍ਰਿਪਤ ਹੋ ਕੇ ਭੋਜਨ ਛਕਣ ਨੂੰ ਪ੍ਰਾਪਤ ਹੁੰਦਾ ਹੈ।
ਸਵਾਦਲ ਭੋਜਨ ਖਾਏ ਕਨੇਰੇ,
ਕਈ ਤਰ੍ਹਾਂ ਦੇ ਸਵਾਦੀ ਭੋਜਨ ਗੁਰੂ ਕੇ ਲੰਗਰਾਂ ਵਿੱਚ ਵਰਤਦੇ ਤੇ ਗੁਰੂ ਕੇ ਸਿੱਖ ਬੜੇ ਰਸ ਨਾਲ ਬੜੇ ਆਨੰਦ ਨਾਲ ਛਕਦੇ ਹਨ।
ਟੋਟ ਨਾ ਜਿਸ ਕੀ ਖਰਚ ਵਡੇਰੇ,
ਕਹਿੰਦੇ ਟੋਟਾ ਨਹੀਂ ਆਉਂਦਾ, ਹਾਲਾਂਕਿ ਬਹੁਤ ਵੱਡਾ ਖਰਚ ਹੁੰਦਾ। ਘਰ ਦੇ ਵਿੱਚ 10 ਜੀਆਂ ਦੀ ਲੰਗਰ ਪਾਣੀ ਦਾ ਪ੍ਰਬੰਧ ਕਰਨ ਵਾਸਤੇ ਵੀ ਬੰਦਾ ਸਾਰਾ ਮਹੀਨਾ ਦੌੜਿਆ ਰਹਿੰਦਾ, ਜਿੱਥੇ ਰੋਜ਼ ਲੱਖਾਂ ਬੰਦਿਆਂ ਨੇ ਭੋਜਨ ਛਕਣਾ, ਉਹਨਾਂ ਵਾਸਤੇ ਵੀ ਤਾਂ ਖਰਚ ਬਹੁਤ ਹੁੰਦਾ, ਬੜੇ ਪ੍ਰਬੰਧ ਕਰਨੇ ਪੈਂਦੇ। ਉਹ ਕਹਿੰਦੇ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਲੰਗਰ ਛਕਦੀਆਂ, ਪਰ ਟੋਟਾ ਨਹੀਂ ਆਉਂਦਾ। ਮਹਾਰਾਜ ਜੀ ਦੇ ਲੰਗਰਾਂ ਵਿੱਚ ਕਿਸੇ ਪ੍ਰਕਾਰ ਦਾ ਟੋਟਾ ਨਹੀਂ ਆਉਂਦਾ, ਸਗੋਂ ਜਿੰਨਾ ਵਰਤਦਾ ਪਿੱਛੇ ਖਜ਼ਾਨੇ ਹੋਰ ਵੱਧ ਜਾਂਦੇ ਹਨ। ਟੋਟ ਨਾ ਆਵੇ ਵਧਦੋ ਜਾਈ ਵਾਲੀ ਖੇਡ ਮਹਾਰਾਜ ਜੀ ਦੇ ਲੰਗਰਾਂ 'ਚ ਵਰਤਦੀ ਹੈ।
ਬਰਤਨ ਲਗੀ ਦੁਪਹਿਰੇ ਕਾਲਾ,
ਕਹਿੰਦੇ ਦੁਪਹਿਰ ਤੋਂ ਹੀ, ਯਾਨੀ ਕਿ ਸਵੇਰੇ ਪਹਿਰ ਸਵਾ ਪਹਿਰ ਦਿਨ ਚੜ ਜਾਂਦਾ, ਜਦੋਂ ਉਸ ਵੇਲੇ ਤੋਂ ਲੈ ਕੇ ਲੰਗਰ ਵਰਤਣਾ ਸ਼ੁਰੂ ਹੁੰਦਾ।
ਦੀਤ ਲੀਤ ਨਰ ਆਵਤ ਜਾਲਾ,
ਕਹਿੰਦੇ ਰੋਜ਼ ਹੀ ਕੋਈ ਸੰਗਤਾਂ ਸੇਵਾ ਕਰਨ ਵਾਸਤੇ ਆਉਂਦੀਆਂ, ਕੋਈ ਲੰਗਰ ਛਕਣ ਵਾਸਤੇ ਆਉਂਦਾ, ਕੋਈ ਵਰਤਾਉਣ ਵਾਸਤੇ ਆਉਂਦਾ, ਕੋਈ ਰਸਤਾ ਬਸਤਾ ਲੈ ਕੇ ਆਉਂਦਾ ਮਹਾਰਾਜ ਜੀ ਦੇ ਲੰਗਰਾਂ ਵਾਸਤੇ।
ਜਾਮ ਨਿਸਾ ਲੱਗਦੀ ਸੀ ਪ੍ਰਕਾਰਾ,
ਸਵੇਰੇ ਪੈਰ ਦਿਨ ਚੜ੍ਹਦੇ ਤੋਂ ਲੰਗਰ ਵਰਤਣਾ ਸ਼ੁਰੂ ਹੁੰਦਾ, ਰਾਤ ਦੇ ਪਹਿਲੇ ਪੈਰ ਤੱਕ ਲੰਗਰ ਵਰਤਦਾ ਰਹਿੰਦਾ। ਯਾਨੀ ਕਿ ਸਵੇਰੇ 9-10 ਵਜੇ ਸ਼ੁਰੂਆਤ ਹੁੰਦੀ, ਰਾਤ ਦੇ 10 ਵਜੇ ਤਾਈਂ ਲਗਾਤਾਰ ਨਿਰੰਤਰ ਲੰਗਰ ਚੱਲਦਾ ਰਹਿੰਦਾ। ਜੇ ਅੱਧੀ ਰਾਤ ਨੂੰ ਵੀ ਪ੍ਰਸ਼ਾਦਾ ਰੱਖ ਛੱਡਦੇ ਲਾਂਗਰੀ, ਜੇ ਲੋੜਵੰਦ ਕੋਈ ਆ ਜਾਵੇ ਤੇ ਉਹਨੂੰ ਉਸ ਵੇਲੇ ਵੀ ਪ੍ਰਸ਼ਾਦਾ ਤਿਆਰ ਪ੍ਰਾਪਤ ਹੁੰਦਾ।
ਸਿੱਖ ਸੰਗਤ ਅਚਵੰਤ ਆਹਾਰਾ,
ਬੇਅੰਤ ਸਿੱਖ ਸੰਗਤਾਂ ਬੜੇ ਚਾਅ ਨਾਲ ਮਹਾਰਾਜ ਜੀ ਦੇ ਲੰਗਰਾਂ ਚੋਂ ਲੰਗਰ ਛਕਦੀਆਂ। ਲੋੜਵੰਦ ਹੀ ਆਉਂਦਾ ਜਿਹੜਾ ਗੁਰੂ ਕੇ ਲੰਗਰ ਵਿੱਚ, ਜਿੱਥੇ ਸੰਗਤ ਯਾਤਰਾ ਵਾਲੀ ਆਈ ਹੋਈ ਹੈ, ਉੱਥੇ ਸੈਂਕੜੇ ਉਹ ਵੀ ਸਰੀਰ ਨੇ ਜਿਨ੍ਹਾਂ ਦੇ ਘਰ ਪੱਕਦਾ ਨਹੀਂ ਭੋਜਨ, ਮਹਾਰਾਜ ਜੀ ਦੇ ਲੰਗਰਾਂ ਚੋਂ ਪ੍ਰਸ਼ਾਦਾ ਛਕਦੇ, ਨਾਲੇ ਉੱਥੇ ਬਹਿ ਕੇ ਹਰੀ ਜਸ ਕਰਦੇ ਸੁਣਦੇ, ਕਥਾ ਕੀਰਤਨ ਕਰਦੇ ਸੁਣਦੇ। ਇਉਂ ਸਤਿਗੁਰੂ ਜੀ ਦੇ ਲੰਗਰਾਂ ਵਿੱਚ ਹਰ ਵੇਲੇ ਰੌਣਕਾਂ ਲੱਗੀਆਂ ਰਹਿੰਦੀਆਂ ਹਨ।
ਦਿਨ ਪ੍ਰਤ ਰੀਤ ਇਹੀ ਠਹਿਰਾਈ,
ਦਿਨ ਪ੍ਰਤੀ ਦਿਨ ਇਹ ਮਰਿਆਦਾ ਰੋਜ਼ ਦੀ ਸੀ, ਨਿਤ ਇੱਕ ਦਿਨ ਦੀ ਨਹੀਂ, ਵੀ ਜਿਸ ਦਿਨ ਦਸਤਾਰ ਬੰਦੀ ਹੋਈ। ਕਲਗੀਧਰ ਜੀ ਦੇ ਲੰਗਰਾਂ ਦੀ ਇਹ ਮਰਿਆਦਾ ਨਿਤ ਦੀ ਹੈ, ਰੋਜ਼ਾਨਾ ਹੀ ਮਹਾਰਾਜ ਜੀ ਦੇ ਲੰਗਰਾਂ ਵਿੱਚ ਇੱਦਾਂ ਹੀ ਅਤੁੱਟ ਲੰਗਰ ਵਰਤਦਾ। ਜਿਹੜਾ ਵੀ ਕੋਈ ਮਾਈ ਭਾਈ ਗਰੀਬ ਗੁਰਬਾ ਕੋਈ ਅਮੀਰ ਸਭ ਆਉਣ, ਸਭ ਨੂੰ ਬਹਿ ਕੇ ਪੰਗਤ ਵਿੱਚ ਬਿਠਾ ਕੇ ਭੋਜਨ ਛਕਾਇਆ ਜਾਂਦਾ। ਲੰਗਰ ਦਾ ਵਿਧੀ ਵਿਧਾਨ ਹੈ, ਮਰਿਆਦਾ ਹੈ ਕਿ ਲੰਗਰਾਂ ਦੀ ਮਰਿਆਦਾ ਕੀ ਹੋਣੀ ਚਾਹੀਦੀ ਹੈ। ਪਿੱਛੇ ਜੀ ਵੀ ਮੈਂ ਬੇਨਤੀ ਕੀਤੀ ਸੀ ਕਿ ਅਸੀਂ ਅੱਜ ਕੱਲ੍ਹ ਲੰਗਰਾਂ ਦੀ ਕੋਈ ਮਰਿਆਦਾ ਰੱਖੀ ਨਹੀਂ ਹੈ। ਮਹਾਰਾਜ ਜੀ ਦੇ ਲੰਗਰਾਂ ਦੀ ਮਰਿਆਦਾ ਕਿਵੇਂ ਵਿਗਾੜ ਕੇ ਰੱਖ ਦਿੱਤੀ, ਅੰਨ ਦਾ ਕਿੰਨਾ ਨਿਰਾਦਰ ਹੁੰਦਾ। ਆ ਜਦੋਂ ਜੋੜ ਮੇਲੇ ਹੁੰਦੇ ਹੈ, ਚਾਹੇ ਉਹ ਸਭਾ ਦੇ ਦਿਨ ਹੋਣ, ਮਹਾਰਾਜ ਜੀ ਦੇ ਪੁਰਬ ਹੋਣ, ਲੰਗਰ ਲਾਣੇ ਚਾਹੀਦੇ ਹੈ ਸਤਿਗੁਰਾਂ ਦੇ ਪੁਰਬਾਂ ਦੇ, ਪਰ ਉਹਦੀ ਕੋਈ ਮਰਿਆਦਾ ਤਾਂ ਹੋਵੇ। 1 ਕਿਲੋਮੀਟਰ ਦੇ ਵਿੱਚ 6-6 ਲੰਗਰ ਲੱਗੇ ਹੈ, ਮੇਰੇ ਵਰਗਾ ਗੱਡੀ 'ਤੇ ਜਾਂਦਾ ਰਸਤੇ 'ਚ ਖਲੋਤੇ, ਲਓ ਜੀ ਲਓ ਧੱਕੇ ਨਾਲ ਰੋਕ ਕੇ ਇੱਕ ਨੇ ਫੜਾਇਆ, ਵੇਖਿਆ ਵੀ ਇੱਥੇ ਤਾਂ ਕੜਾਹ ਮਿਲਦਾ। ਅੱਗੇ ਗਏ ਉੱਥੇ ਨਾਲ ਹੀ, ਹਾਲੇ ਉਹ ਪਹਿਲਾਂ ਹੱਥ 'ਚ ਹੀ ਹੁੰਦਾ, ਵੇਖਿਆ ਵੀ ਅੱਗੇ ਤਾਂ ਦੇਸੀ ਘਿਓ ਦੀਆਂ ਜਲੇਬੀਆਂ ਪਈਆਂ ਵਰਤਦੀਆਂ, ਉਹ ਕੜਾਹ ਉੱਥੇ ਹੀ ਸੁੱਟਿਆ, ਜਲੇਬੀਆਂ ਚੁੱਕ ਲਈਆਂ, ਅੱਗੇ ਪਨੀਰ ਦੇ ਪਕੌੜੇ ਵੇਖ ਲਏ, ਜਲੇਬਾਂ ਵੀ ਉੱਥੇ ਸੁੱਟਤੀਆਂ। ਇਹ ਤੇ ਸਾਡੇ ਹਾਲਾਤ ਬਣੇ ਪਏ ਆ, ਲੰਗਰਾਂ ਦਾ ਅਸੀਂ ਕੀ ਹਿਸਾਬ ਕਿਤਾਬ ਕਰ ਰਹੇ ਹਾਂ, ਅੰਨ ਦਾ ਕਿੰਨਾ ਵੱਡਾ ਨਿਰਾਦਰ ਕਰ ਰਹੇ। ਇਹ ਅੰਨ ਦੀ ਬੇਅਦਬੀ ਨਹੀਂ ਹੈ, ਸੌਖਾ ਮਿਲ ਜਾਂਦਾ, ਜਿਹਨਾਂ ਨੂੰ ਨਹੀਂ ਮਿਲਦਾ ਕਦੇ ਉਹਨਾਂ ਨੂੰ ਪੁੱਛੀਏ। ਜੇ ਸਾਨੂੰ ਵਾਹਿਗੁਰੂ ਨੇ ਪਰਮੇਸ਼ਰ ਨੇ ਦਾਤਾਂ ਦਿੱਤੀਆਂ ਤੇ ਇਹਨਾਂ ਦੀ ਕੋਈ ਸੇਵਾ ਸੰਭਾਲ ਢੰਗ ਤਰੀਕੇ ਨਾਲ ਕਰੀਏ। 1 ਕਿਲੋਮੀਟਰ 'ਚ 6-6 ਲੰਗਰ ਲੱਗੇ ਸੀ ਆ ਪਿੱਛੇ ਸਭਾ ਦੇ ਦਿਨਾਂ 'ਚ, ਕਿੰਨੇ ਕੁ ਲੋਕ ਖਾ ਲੈਣਗੇ ਉੱਥੇ? ਜੇ ਉਹੀ 3 ਦਿਨ ਲੰਗਰ ਚਲਾਏ ਨੇ, ਉਹ 6 ਲੰਗਰ 1 ਕਿਲੋਮੀਟਰ 'ਚ ਲੱਗੇ ਹੋਏ, ਉਹ 6-18 ਦਿਨ ਲੰਗਰ ਚੱਲ ਸਕਦਾ ਸੀ ਜੇ ਵਾਰੀ ਵਾਰੀ 3-3 ਦਿਨ ਕਰਕੇ ਲਾ ਲੈਂਦੇ। 3 ਦਿਨ 1 ਪਿੰਡ ਵਾਲ ਧੜੇਬੰਦੀਆਂ ਬਣਾਈਆਂ ਹੋਈਆਂ, ਉਗਰਾਹੀਆਂ ਕਰਨੀਆਂ ਹੁੰਦੀਆਂ, ਹੋਰ ਬਹੁਤ ਕੁਝ ਹੁੰਦਾ। ਉਹ ਲੰਗਰ ਲਾਉਣ ਦੀ ਆੜ ਵਿੱਚ ਹੋਰ ਬਹੁਤ ਕੁਝ ਚਲਾ ਰਹੇ ਹਾਂ। ਗੁਰੂ ਖਾਲਸਾ ਜੀ, ਇਹ ਲੰਗਰਾਂ ਦੀ ਮਰਿਆਦਾ ਥੋੜ੍ਹੀ ਆ ਵੀ ਪੈਰਾਂ 'ਚ ਜੁੱਤੀਆਂ ਪਾਈਆਂ, ਕਈਆਂ ਨੂੰ ਤਾਂ ਕਹਿਣਾ ਵੀ ਪੈਂਦਾ ਉਹ ਭਜੰਗੀਓ, ਸਿਰ ਮੂੰਹ ਮੁੰਨੇ ਹੁੰਦੇ ਆ ਤੇ ਸਿਰ 'ਤੇ ਕੱਪੜਾ ਵੀ ਨਹੀਂ ਹੁੰਦਾ, ਤੇ ਕਹੋ ਸਿਰ ਤਾਂ ਕੱਜ ਲਓ। ਉਹ ਅੱਛਾ ਅੱਛਾ ਬਾਬਾ ਜੀ ਲੱਭਦੇ ਆ, ਰੁਮਾਲ ਨਹੀਂ ਲੱਭ ਰਿਹਾ, ਅਤੇ ਉਹ ਸੇਵਾ ਕਰ ਰਹੇ ਹੁੰਦੇ। ਕੀ ਉਹ ਵਿਧੀ ਵਿਧਾਨ ਹੈ ਸੇਵਾ ਦਾ? ਲੰਗਰ ਲਾਓ ਕਿਸੇ ਯੋਗ ਢੰਗ ਨਾਲ ਕਿਸੇ ਸੜਕ ਤੇ ਕੋਈ ਖੁੰਜਾ ਟਿਕਾਣਾ ਵੇਖੋ ਕੋਈ 2-4-5 ਕਿੱਲੇ ਪੈਲੀ ਖਾਲੀ ਹੋਵੇ ਉਹਦੇ ਵਿੱਚ ਗੱਡੀਆਂ ਖੜੀਆਂ ਕਰਨ ਦਾ ਟਰਾਲੀਆਂ ਖੜੀਆਂ ਕਰਨ ਦੀ ਕੋਈ ਪਾਰਕਿੰਗ ਦੀ ਵਿਵਸਥਾ ਹੋਵੇ ਸੰਗਤ ਆਵੇ ਪੰਗਤ ਵਿੱਚ ਬਿਠਾਓ ਪ੍ਰੇਮ ਨਾਲ ਜਿਹੜੇ ਵਰਤਾਉਣ ਵਾਲੇ ਨੌਜਵਾਨ ਬੱਚੇ ਵਰਤਾਉਂਦੇ ਉਹ ਵੀ ਵਾਹਿਗੁਰੂ ਵਾਹਿਗੁਰੂ ਕਹਿ ਕੇ ਵਰਤਾਉਣ ਸਾਰਿਆਂ ਨੂੰ ਉਹਨਾਂ 'ਤੇ ਵੀ ਕੋਈ ਅਸਰ ਭਾਵ ਹੋਵੇ ਸੇਵਾ ਦਾ ਇਹ ਕਿ ਸੜਕਾਂ 'ਤੇ ਲੈ ਕੇ ਬਾਲਟੀਆਂ ਦੌੜੇ ਹੀ ਫਿਰਦੇ ਕੋਈ ਲੰਗਰ ਦੀ ਮਰਿਆਦਾ ਹੈ ਇਹ ਲੰਗਰਾਂ ਦੀ ਮਰਿਆਦਾ ਨਹੀਂ ਲੰਗਰਾਂ ਦੀ ਮਰਿਆਦਾ ਅਸੀਂ ਵਿਗਾੜੀ ਜਾ ਰਹੇ ਹਾਂ ਪੰਗਤ ਵਿੱਚ ਬਿਠਾ ਕੇ ਪ੍ਰੇਮ ਸਹਿਤ ਭਾਵਨਾ ਸਹਿਤ ਲੰਗਰ ਛਕਾਓ ਜਿਹਨੂੰ ਲੋੜ ਹੈ ਨਾ ਭੁੱਖ ਲੱਗੀ ਆ ਉਹਨੇ ਗੱਡੀ ਰੋਕ ਕੇ ਆਪੇ ਛਕ ਲੈਣਾ ਜ਼ਬਰਦਸਤੀ ਕਿਸੇ ਦੇ ਮੂੰਹ ਵਿੱਚ ਪਾਉਣ ਦੀ ਕੀ ਲੋੜ ਹੈ ਜਿਹਨੂੰ ਲੋੜ ਹੈ ਉਹਨੇ ਆਪੇ ਸਾਈਡ 'ਤੇ ਲਾਣੀ ਗੱਡੀ 2 ਪ੍ਰਸ਼ਾਦੇ ਛਕ ਲੈਣੇ ਆ ਉਹਦੇ ਨਾਲ ਲੰਗਰ ਦੀ ਵੇਸਟਿੰਗ ਵੀ ਘੱਟ ਹੁੰਦੀ ਹੈ ਨਾਲੇ ਮਰਿਆਦਾ ਵੀ ਬਹਾਲ ਰਹਿੰਦੀ ਜਦੋਂ ਗੈਰ ਮਰਿਆਦਾ ਵਾਲੇ ਕੰਮ ਕਰਾਂਗੇ ਉਹ ਸੜਕਾਂ 'ਤੇ ਫਿਰ ਜਦੋਂ ਜਾਮ ਲੱਗਦਾ ਜਿਹੜੇ ਅਨਮਤਾਂ ਵਾਲੇ ਲੋਕ ਹੁੰਦੇ ਆ ਜਿਹਨਾਂ ਨੂੰ ਕੋਈ ਗੁਰੂ ਘਰ ਨਾਲ ਵਾਹ ਵਾਸਤੇ ਉਹ ਗਾਲਾਂ ਕੱਢਦੇ ਜਾਂਦੇ ਆ ਇਹਨਾਂ ਦਾ ਰੋਜ਼ ਦਾ ਹੀ ਕੰਮ ਹੋ ਗਿਆ ਸੜਕਾਂ ਰੋਕੀ ਜਾਂ ਕੋਈ ਬੰਦਾ ਪਰੇਸ਼ਾਨ ਹੁੰਦਾ ਕੋਈ ਬਿਮਾਰ ਹੁੰਦਾ ਕੋਈ ਕੁਝ ਹੁੰਦਾ ਪਹਿਲਾਂ ਧਰਨਿਆਂ ਦਾ ਦੌਰ ਹੀ ਬਥੇਰਾ ਚੱਲੀ ਜਾਂਦਾ ਫਿਰ ਆ ਵੀ ਨਾਲ ਚੱਲੀ ਜਾਂਦਾ ਲੋਕ ਤਾਂ ਪਰੇਸ਼ਾਨ ਹੁੰਦੇ ਆਉਂਦਿਆਂ ਜਾਂਦੇ ਆ ਤੂੰ ਜਿਹਦੇ ਨਾਲ ਕਿਸੇ ਨੂੰ ਪਰੇਸ਼ਾਨੀ ਹੋਵੇ ਦੱਸੋ ਭਾਈ ਉਹ ਸੇਵਾ ਕਿਤੇ ਲਾਹੇ ਦੀ ਹੋਵੇਗੀ ਉਹਦਾ ਕੋਈ ਲਾਭ ਪ੍ਰਾਪਤ ਹੋਵੇਗਾ ਇਹ ਤਾਂ ਉਹ ਗੱਲ ਹੋਈ ਅਤੇ ਨਾਲੇ ਤਾਂ ਜ਼ੋਰ ਜ਼ੋਰ ਨਾਲ ਡਾਂਗਾ ਮਾਰੀ ਜੋ ਲੱਤਾਂ 'ਤੇ ਅਗਲਾ ਕਹੇ ਵੀ ਨਾਲ ਮੈਂ ਤਾਂ ਸੇਵਾ ਕਰਦਾ ਜੀ ਅਗਲਾ ਭਾਵੇਂ ਝਗਾੜਾ ਮਾਰੀ ਜਾਵੇ ਚਿੰਕਾ ਅਸੀਂ ਤਾਂ ਸੇਵਾ ਕਰ ਰਹੇ ਹਾਂ ਜੀ ਕਹਿੰਦੇ ਡਾਂਗਾਂ ਦੀ ਵੀ ਸੇਵਾ ਹੀ ਹੁੰਦੀ ਹੈ ਇਹ ਵੀ ਸੇਵਾ ਹੀ ਖਾਲਸੇ ਦੇ ਬੋਲੇ 'ਚ ਕਿਸੇ ਨੂੰ ਕੁੱਟਣਾ ਹੋਵੇ ਉਹਨੂੰ ਵੀ ਸੇਵਾ ਹੀ ਕਹਿੰਦੇ ਆ ਕਹਿੰਦੇ ਜੀ ਇਹ ਵੀ ਸੇਵਾ ਕਰਨ ਵਾਲੀ ਹੋਈ ਹੈ ਇਹਦੀ ਚੰਗੀ ਤਰ੍ਹਾਂ ਜਿਵੇਂ ਬਾਟਾ ਨਹੀਂ ਮਾਂਜੀਦਾ ਨਿਹੰਗਾਂ ਦਾ ਉੱਦਾਂ ਕਹਿੰਦੇ ਮਾਂਜੋ ਇਹਨੂੰ ਸੇਵਾ ਕਰੋ ਇਹਦੀ ਚੰਗੀ ਤਰ੍ਹਾਂ ਅਤੇ ਉਹ ਸੇਵਾ ਦਾ ਦੱਸੋ ਕੀ ਲਾਭ ਪ੍ਰਾਪਤ ਹੋਣਾ ਜਿਹਦੇ ਨਾਲ ਕਿਸੇ ਨੂੰ ਪਰੇਸ਼ਾਨੀ ਹੋਵੇ ਦਿੱਕਤ ਹੋਵੇ ਮਰਿਆਦਾ ਅਸੀਂ ਛੱਡੀ ਜਾਂਦੇ ਹਾਂ ਤਖ਼ਤ ਸਾਹਿਬਾਨਾਂ ਤੋਂ ਇਸ ਮਸਲੇ ਦੇ ਉੱਤੇ ਚੰਗੀ ਤਰੀਕੇ ਦੇ ਨਾਲ ਕੋਈ ਵਿਧੀ ਵਿਧਾਨ ਬਣਨੇ ਚਾਹੀਦੇ ਆ ਮਤੇ ਪਾਸ ਹੋਣੇ ਚਾਹੀਦੇ ਆ ਕਿ ਲੰਗਰ ਦੀ ਵਿਵਸਥਾ ਕਿਸ ਤਰ੍ਹਾਂ ਦੀ ਹੋਣੀ ਚਾਹੀਏ ਕਿਵੇਂ ਲੰਗਰ ਜਿਹੜੇ ਨੂੰ ਲਾਉਣੇ ਹਨ ਉਹਦਾ ਕੋਈ ਮਰਿਆਦਾ ਬੇਫਜ਼ੂਲ ਪੈਸਾ ਤਾਂ ਗੁਰੂ ਪੰਥ ਦਾ ਹੀ ਹੈ ਸਿੱਖਾਂ ਦਾ ਹੀ ਹੈ ਕਿਉਂ ਉਹਨੂੰ ਖੁਆਰ ਕਰਦੇ ਹਾਂ ਸਹੀ ਢੰਗ ਨਾਲ ਲੰਗਰ ਲੱਗਣੇ ਚਾਹੀਦੇ ਗੁਰੂ ਨਾਨਕ ਸਾਹਿਬ ਨੇ ਲਾਏ ਆ ਜੁਗਾਂ ਜੁਗਾਂਤਰਾਂ ਤੱਕ ਲੱਗਣ ਵਧਣ ਪਰ ਕੋਈ ਤਰੀਕਾ ਤਾਂ ਹੋਵੇ ਗੁਰੂ ਨਾਨਕ ਸਾਹਿਬ ਨੇ ਸਾਧਾਂ ਨੂੰ ਬਾਹਰ ਕੱਢ ਕੇ ਥੋੜ੍ਹੀ ਕਿਹਾ ਵੀ ਸੜਕ 'ਤੇ ਆ ਜਾਓ ਤੁਹਾਨੂੰ ਇੱਥੇ ਖਲੋਤੇ ਲੰਗਰ ਛਕਾਉਂਦੇ ਚੂੜਕਾਣੇ ਦੀ ਮੰਡੀ 'ਚ 20 ਰੁਪਇਆਂ ਦੀ ਰਸਤ ਬਸਤ ਲਿਆ ਕੇ ਉਹਨਾਂ ਨੂੰ ਦਿੱਤੀ ਵੀ ਲਓ ਨਾਲੇ ਬਣਾਓ ਨਾਲੇ ਬਹਿ ਕੇ ਛਕੋ ਪੰਗਤ ਦੇ ਤੋ ਇਹ ਮਰਿਆਦਾ ਹੋਣੀ ਚਾਹੀਦੀ ਹੈ ਲੰਗਰਾਂ ਦੀ ਵਿਧੀ ਵਿਧਾਨ ਹੋਣਾ ਚਾਹੀਦਾ ਹੈ ਗੁਰੂ ਸਾਹਿਬ ਜੀ ਦੇ ਸਮੇਂ ਸਵੇਰ ਤੋਂ ਲੈ ਕੇ ਰਾਤ ਤੱਕ ਲੰਗਰ ਚੱਲਦਾ ਜਿਹਨੂੰ ਲੋੜ ਹੁੰਦੀ ਉਹ ਆ ਕੇ ਲੰਗਰ ਛਕ ਲੈਂਦਾ ਕਈ ਲੰਗਰ ਦੇ ਹੀ ਪਿਆਰੇ ਹੁੰਦੇ ਉਹ ਦਿਨ 'ਚ 4-4 ਵਾਰੀ ਵੀ ਛਕ ਜਾਂਦੇ ਪਰ ਰੋਕਿਆ ਥੋੜ੍ਹੀ ਜਾਂਦਾ ਕਿਸੇ ਨੂੰ ਜਿੰਨੀ ਕਿਸੇ ਦੀ ਲੋੜ ਹੈ ਕਿਸੇ ਨੂੰ 4 ਪ੍ਰਸ਼ਾਦਿਆਂ ਨਾਲ ਭੁੱਖ ਦੂਰ ਹੁੰਦੀ ਕਿਸੇ ਦੀ ਦਸਾਂ ਨਾਲ ਦੂਰ ਹੁੰਦੀ ਉਹ ਮਹਾਰਾਜ ਜੀ ਦੇ ਲੰਗਰਾਂ 'ਚ ਆ ਕੇ ਲੰਗਰ ਛਕਦੇ ਹਨ
ਜਾਮ ਨਿਸਾ ਲੱਗ ਤਿਸੀ ਪ੍ਰਕਾਰਾ
ਪਹਿਰ ਰਾਤ ਤਾਈਂ ਲੰਗਰ ਲਗਾਤਾਰ ਨਿਰੰਤਰ ਵਰਤਦਾ ਰਹਿੰਦਾ ਇੱਕ ਰਸ
ਦਿਨ ਪ੍ਰਤ ਰੀਤ ਇਹੀ ਠਹਿਰਾਈ
ਦਿਨ ਪ੍ਰਤੀ ਦਿਨ ਦੀ ਇਹੀ ਮਰਿਆਦਾ ਸਤਿਗੁਰੂ ਜੀ ਦੀ ਰੋਜ਼ ਦੀ ਹੈ ਮਹਾਰਾਜ ਜੀ ਦੇ ਲੰਗਰਾਂ ਵਿੱਚ
ਸੰਗਤ ਆਏ ਵਧਤ ਅਧਿਕਾਈ
ਸੰਗਤ ਰੋਜ਼ ਵਧਦੀ ਹੈ ਮਹਾਰਾਜ ਜੀ ਦੇ ਘਰਾਂ ਵਿੱਚ ਸੰਗਤਾਂ ਦੀਆਂ ਰੌਣਕਾਂ ਨਿੱਤ ਵਧਦੀਆਂ ਹੀ ਨੇ ਵਧਣੀਆਂ ਹੀ ਨੇ ਜਿੱਥੇ ਮਹਾਰਾਜ ਜੀ ਦੀ ਕਲਾ ਵਰਤਦੀ ਹੈ ਗੁਰਸਿੱਖਾਂ ਦੀਆਂ ਭਾਵਨਾਵਾਂ ਕਾਮਨਾਵਾਂ ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਸੰਗਤਾਂ ਵਧਦੀਆਂ ਹਨ ਆਪਣੇ ਵੇਖਦਿਆਂ ਕਿੰਨੀ ਸੰਗਤ ਮਹਾਰਾਜ ਜੀ ਦੇ ਅਸਥਾਨਾਂ 'ਤੇ ਵੱਧ ਗਈ ਦਰਬਾਰ ਸਾਹਿਬ ਅਸੀਂ ਜਦੋਂ ਪਹਿਲੋਂ ਜਾਂਦੇ ਅੱਜ ਤੋਂ 20 ਸਾਲ ਪਹਿਲਾਂ 2-4 ਮਿੰਟ 'ਚ ਹੀ ਪੁਲ ਰਾਹੀਂ ਅੰਦਰ ਚਲੇ ਜਾਂਦੇ ਪੁਲ 'ਤੇ ਸੰਗਤ ਹੁੰਦੀ ਹੀ ਨਹੀਂ ਸੀ ਦੁਪਹਿਰ ਦੇ ਸਮੇਂ ਸਵੇਰੇ ਸ਼ਾਮ ਹੀ ਜ਼ਿਆਦਾ ਸੰਗਤ ਹੁੰਦੀ ਹੁਣ ਜਦੋਂ ਮਰਜ਼ੀ ਚਲੇ ਜਾਈਏ ਮਹਾਰਾਜ ਜੀ ਦੇ ਅਸਥਾਨਾਂ ਦੀਆਂ ਰੌਣਕਾਂ ਆਪਾਂ ਜਿੱਥੇ ਬੈਠੇ ਹਾਂ 9ਵੇਂ ਪਾਤਸ਼ਾਹ ਦੇ ਅਸਥਾਨ 'ਤੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਵੇਖੋ ਪੰਚਮੀ ਵਾਲਾ ਮਾਹੌਲ ਬਣਿਆ ਹੁੰਦਾ ਮਹਾਰਾਜ ਜੀ ਦੇ ਅਸਥਾਨਾਂ 'ਤੇ ਸੰਗਤਾਂ ਵੱਧਦੀਆਂ ਦਿੱਤਾ ਪ੍ਰਤੀ ਦਿਨ ਪ੍ਰਤੀ ਦਿਨ ਇੱਦਾਂ ਕਲਗੀਧਰ ਜੀ ਦੇ ਸਮੇਂ ਵੀ ਸੰਗਤਾਂ ਵਿੱਚ ਰੋਜ਼ ਹੀ ਵਾਧਾ ਹੁੰਦਾ ਬੇਅੰਤ ਸੰਗਤਾਂ ਮਹਾਰਾਜ ਜੀ ਦੇ ਸਥਾਨ 'ਤੇ ਨੇਤੀ ਵੱਧ ਵੱਧ ਕੇ ਆਉਂਦੀਆਂ
ਦੇਸ਼ਨ ਦੇਸ਼ ਸੁਣ ਤਿਸ ਸੁਧ ਜਿਉਂ ਜਿਉਂ
ਜਿਹੜੇ ਜਿਹੜੇ ਦੇਸ਼ 'ਚ ਖਬਰ ਪਹੁੰਚਦੀ ਵੀ ਕਲਗੀਧਰ ਜੀ ਦਸਮੇਸ਼ ਪਿਤਾ ਗੁਰਤਾ ਗੱਦੀ ਦੇ ਤਖ਼ਤ 'ਤੇ ਬੈਠੇ ਨੇ 9ਵੇਂ ਪਾਤਸ਼ਾਹ ਸੱਚਖੰਡ ਜਾ ਬਿਰਾਜੇ ਨੇ ਕਿਉਂਕਿ ਉਦੋਂ ਕਿਹੜਾ ਅੱਜ ਵਾਂਗੂ ਸਾਧਨ ਸੀ ਵੀ ਜਿਹੜੇ ਸਾਰੀ ਖਬਰ 2-4 ਦਿਨਾਂ 'ਚ ਹੀ ਫੈਲ ਜਾਣੀ ਉਦੋਂ ਕਈ ਕਈ ਮਹੀਨਿਆਂ ਤੱਕ ਜਾ ਕੇ ਖਬਰ ਪਸਰਦੀ ਸੀ। ਜਿਵੇਂ ਜਿਵੇਂ ਕਿਸੇ ਨੂੰ ਪਤਾ ਲੱਗਦਾ ਕੋਈ ਢਾਕੇ ਤੋਂ, ਬੰਗਾਲ ਤੋਂ, ਕੋਈ ਕਲਕੱਤੇ ਤੋਂ, ਕੋਈ ਬਿਹਾਰ ਤੋਂ, ਕੋਈ ਮਾਲਦਾ ਤੋਂ, ਕੋਈ ਅਸਾਮ ਧੋਬੜੀ ਸਾਹਿਬ ਦੇ ਇਲਾਕੇ ਤੋਂ, ਜਿਨ੍ਹਾਂ ਜਿਨ੍ਹਾਂ ਸੰਗਤਾਂ ਨੂੰ ਪਤਾ ਲੱਗਦਾ ਵੀ ਦਸਵੇਂ ਪਾਤਸ਼ਾਹ ਜੀ ਨੌਵੇਂ ਪਾਤਸ਼ਾਹ ਦੇ ਸੱਚਖੰਡ ਜਾਣ ਤੋਂ ਬਾਅਦ ਤਖ਼ਤ 'ਤੇ ਬੈਠੇ ਨੇ, ਉਹ ਸੰਗਤਾਂ ਵਹੀਰਾਂ ਘੱਤ ਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ ਹਨ।
ਚਲੇ ਆਏ ਸਿੱਖਨ ਗਨ ਤਿਉਂ ਤਿਉਂ,
ਜਿਵੇਂ ਜਿਵੇਂ ਪਤਾ ਲੱਗਦਾ ਤਿਵੇਂ ਤਿਵੇਂ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਆਨੰਦਪੁਰ ਸਾਹਿਬ ਪੁੱਜ ਰਹੀਆਂ ਹਨ।
ਜੋ ਮਸੰਦ ਜਿਸ ਜੋਗ ਬਡਾਈ,
ਜਿਹੜਾ ਜਿਹੜਾ ਮਸੰਦ ਜਿਸ ਇਲਾਕੇ ਦਾ ਹੁੰਦਾ ਉਹਦੀ ਜਿਹੋ ਜੀ ਉਹਦਾ ਸਤਿਕਾਰ ਹੁੰਦਾ ਵੀ ਉਸ ਮਸੰਦ ਨੂੰ ਮੁਕਰਰ ਕੀਤਾ ਹੁੰਦਾ, ਉਹਨੂੰ ਉਹਨਾਂ ਕੁ ਮਾਣ ਸਨਮਾਨ ਗੁਰੂ ਘਰੋਂ ਜ਼ਰੂਰ ਪ੍ਰਾਪਤ ਹੁੰਦਾ।
ਸਿਰੇ ਪਾਓ ਦੇ ਕਰਤ ਵਿਦਾਈ,
ਉਹਨਾਂ ਮਸੰਦਾਂ ਨੂੰ ਗੁਰੂ ਘਰ ਵੱਲੋਂ ਸਨਮਾਨ ਦੇ ਕੇ, ਸਿਰੇ ਪਾਓ ਦੇ ਕੇ ਫਿਰ ਸਤਿਗੁਰੂ ਜੀ ਵਿਦਾ ਕਰਦੇ ਹਨ।
ਤਿਮ ਸਿੱਖਨ ਕੋ ਦੇਤ ਹਕਾਰਤ,
ਇੱਦਾਂ ਹੀ ਜਿਹੜੇ ਸਿੱਖ ਆਉਂਦੇ, ਜੇ ਮੰਨ ਲਓ ਕਿਸੇ ਸ਼ਹਿਰ ਚੋਂ 500 ਸਿੱਖਾਂ ਦਾ ਜਥਾ ਆਇਆ, ਉਹਨਾਂ ਵਿੱਚੋਂ ਜਿਹੜਾ ਇੱਕ ਸਿੱਖ ਮੁਖੀਆ ਹੁੰਦਾ ਉਹਨਾਂ ਨੂੰ ਮੁਕਰਰ ਕੀਤਾ ਹੁੰਦਾ। ਹੁਣ ਤਾਂ 500 ਆਏ ਹੋਣ ਅਤੇ ਮੇਰੇ ਖਿਆਲ 500 ਦੇ ਵਿੱਚੋਂ 1000 ਬੰਦੇ ਮੁਖੀਏ ਬਣਨਗੇ। 500 ਦੇ 1000 ਕਿਵੇਂ ਬਣਨਗੇ? ਕਹਿੰਦੇ ਮੈਂ ਦੋ ਥਾਵਾਂ 'ਤੇ ਹਾਂ, ਮੇਰਾ ਸਰੀਰ ਇੱਕ ਥੋੜ੍ਹੀ ਵੰਡਣਾ ਤੁਸੀਂ, ਮੇਰੀਆਂ ਤਾਂ ਦੋ ਜਥੇਦਾਰੀਆਂ। ਉਦੋਂ ਜੇ 500 ਆਉਂਦਾ ਜਾਂ 5000 ਕਿਸੇ ਇੱਕ ਸ਼ਹਿਰ 'ਚੋਂ ਆਉਂਦਾ ਤਾਂ ਉਹਨਾਂ ਸਾਰਿਆਂ ਦਾ ਜਥੇ ਦਾ ਜਥੇਦਾਰ ਮੁਖੀ ਸਿੱਖ ਇੱਕੋ ਹੀ ਹੁੰਦਾ। ਹਰ ਕੇ ਸੰਤ ਬਤਾਵੋ ਮਾਰਗ, ਹਮ ਪਿੱਛਾ ਲਾਗ ਚੱਲੀ ਦੀ ਮਰਿਆਦਾ ਸੀ ਪੰਥ ਦੀ। ਹੁਣ ਸਾਰੇ ਹੀ ਆਪੋ ਆਪਣੇ ਨੂੰ ਮੈਂ ਵੀ ਆਗੂ ਹਾਂ, ਕੋਈ ਛੋਟੇ ਵੱਡੇ ਦਾ ਲਿਹਾਜ਼ ਨਹੀਂ, ਸਭ ਇੱਦਾਂ ਦਾ ਵਰਤਾਰਾ ਵਰਤ ਚੁੱਕਾ ਹੈ। ਅਸੀਂ ਕੋਈ ਘੱਟ ਹਾਂ, ਅਸੀਂ ਵੀ ਵੱਧ ਹਾਂ ਜੀ। ਇਉਂ ਵਰਤਾਰਾ ਜਿਹੜਾ ਇਹ ਆਪੋ ਧਾਪੀ ਦਾ ਪਿਆ ਹੋਇਆ, ਇਹ ਸਹੀ ਨਹੀਂ ਹੈ, ਇਹ ਯੋਗ ਨਹੀਂ ਹੈ। ਜੇ 500 ਸਿੱਖ ਆਉਂਦੇ ਤਾਂ 500 ਵਿੱਚੋਂ ਇੱਕ ਨੂੰ ਮਹਾਰਾਜ ਜੀ ਸਿਰੇ ਪਾਓ ਦੇ ਦਿੰਦੇ, ਬਾਕੀਆਂ ਨੂੰ ਇਹ ਹੁੰਦਾ 499 ਨੂੰ ਕਿ ਜੇ ਸਾਡੇ ਇੱਕ ਭਾਈ ਨੂੰ ਸਰੋਪਾ ਮਿਲ ਗਿਆ ਤਾਂ ਅਸੀਂ ਸਾਰੇ ਵਿੱਚ ਕੱਜੇ ਗਏ। ਉਹਨਾਂ ਦੀ ਇਹ ਭਾਵਨਾ ਹੁੰਦੀ ਵੀ ਇਹ ਸਾਨੂੰ ਹੀ ਮਿਲਿਆ, ਜੇ ਸਾਡੇ ਕੋਈ ਸਾਨੂੰ ਲੈ ਕੇ ਆਇਆ ਪ੍ਰੇਰ ਕੇ, ਉਹਨੂੰ ਸਨਮਾਨ ਮਿਲ ਗਿਆ, ਸਾਡਾ ਵਿੱਚ ਹੀ ਆ ਗਿਆ। ਹੁਣ ਜੋ ਵਿੱਚ ਕਹੇ ਜੀ ਵਿੱਚ ਮੱਠੀਆਂ ਦੀ ਸੇਵਾ ਤਾਂ ਮੈਂ ਕਰਦਾ ਰਿਹਾ ਸੰਗਤ ਵਿੱਚ, ਮੈਨੂੰ ਦਿੱਤੀ। ਤੀਜਾ ਕਹੇ ਜੀ ਮੈਂ ਤਾਂ ਲੱਡੂ ਲਿਆਂਦੇ ਸੀ ਨਾਲ ਦੇਸੀ ਘਿਓ ਦੇ ਬਣਾ ਕੇ, ਮੈਨੂੰ ਸਰੋਪਾ ਵੱਖਰਾ ਨਹੀਂ ਮਿਲਿਆ। ਜਿਹਨਾਂ ਜਿਹਨਾਂ ਸੇਵਾਵਾਂ ਤਾਂ ਹੁਣ ਇਕੱਲਾ ਇੱਕ ਬੰਦਾ ਥੋੜ੍ਹੀ ਕਰਦਾ, ਉਹ 500 ਵਿੱਚੋਂ ਹੋਰਾਂ ਨੇ ਵੀ ਸੇਵਾਵਾਂ ਨਿਭਾਈਆਂ ਹੋਣਗੀਆਂ, ਪਰ ਇੱਕ ਨੂੰ ਸਿਰੇ ਪਾਓ ਮਿਲ ਗਿਆ, ਸਾਰਿਆਂ ਨੂੰ ਖੁਸ਼ੀ ਹੋ ਜਾਂਦੀ। ਤੋ ਇੱਦਾਂ ਸਤਿਗੁਰੂ ਜੀ ਮੁਖੀ ਸਿੱਖ ਜਿਹੜੇ ਸਨ ਉਹਨਾਂ ਨੂੰ ਸੱਦ ਕੇ ਫਿਰ ਸਿਰੇ ਪਾਓ ਦਿੰਦੇ, ਔਰ ਸਿਰੇ ਪਾਓ ਦੇ ਕੇ ਖੁਸ਼ੀਆਂ ਦੇ ਕੇ ਉਹਨਾਂ ਨੂੰ ਵਿਦਾ ਕਰਦੇ।
ਕਰ ਕਰ ਬੰਧਨ ਸਦਨ ਸਿਧਾਰਤ,
ਗੁਰੂ ਸਾਹਿਬ ਦੇ ਚਰਨਾਂ ਤੇ ਸਭ ਸੰਗਤਾਂ ਵੰਦਨਾ ਕਰਕੇ ਨਮਸਕਾਰਾਂ ਕਰ ਕਰਕੇ ਵਿਦਾ ਹੁੰਦੀਆਂ।
ਨਿਤ ਅਨੇਕ ਆਵਤ ਗਨ ਜਾਤ,
ਏਦਾਂ ਨਿਤ ਸੰਗਤਾਂ ਆਉਂਦੀਆਂ ਵੀ ਨੇ ਦਰਸ਼ਨਾਂ ਨੂੰ, ਤੇ ਨਿਤ ਗੁਰੂ ਸਾਹਿਬ ਕੋਲੋਂ ਖੁਸ਼ੀਆਂ ਲੈ ਕੇ ਸੰਗਤਾਂ ਜਾਂਦੀਆਂ ਵੀ ਨੇ। ਏਦਾਂ ਸੈਂਕੜੇ ਸਿੱਖ ਆ ਰਹੇ ਨੇ, ਸੈਂਕੜੇ ਜਾ ਵੀ ਰਹੇ ਨੇ।
ਸਭ ਦੇਸ਼ਨ ਮੈਂ ਪੇ ਬਖਿਆਤ,
ਸਾਰੇ ਦੇਸ਼ਾਂ ਵਿੱਚ ਕਲਗੀਧਰ ਜੀ ਦਾ ਨਾਮ ਪ੍ਰਗਟ ਹੋ ਗਿਆ। ਦਸਮੇਸ਼ ਪਿਤਾ ਸਰਬੰਸਦਾਨੀ ਗੁਰਦੇਵ ਜੀ ਦਾ ਨਾਮ ਪੂਰੇ ਸੰਸਾਰ ਭਰ ਵਿੱਚ ਪ੍ਰਗਟ ਹੋ ਗਿਆ।
ਦਸਮੋ ਪਾਤਸ਼ਾਹ ਗੁਰ ਹੋਇਓ,
ਇਹ ਦਸਵੇਂ ਪਾਤਸ਼ਾਹ ਹੁਣ ਗੁਰੂ ਹੋ ਗਏ ਹਨ। ਨੌਵੇਂ ਪਾਤਸ਼ਾਹ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ, ਦਸਵੇਂ ਪਾਤਸ਼ਾਹ ਹੁਣ ਗੁਰੂ ਹੋ ਗਏ ਹਨ। ਇਹ ਚਰਚਾ ਪੂਰੇ ਦੇਸ਼ ਵਿੱਚ ਚੱਲ ਗਈ।
ਪਿਤ ਸਿਰ ਦੇ ਤੁਰਕਨ ਕਰ ਖੋਇਓ,
ਦਸਵੇਂ ਗੁਰਦੇਵ ਦੇ ਪਿਤਾ ਨੌਵੇਂ ਪਾਤਸ਼ਾਹ ਨੇ ਸੀਸ ਦੇ ਕੇ ਤੁਰਕਾਂ ਦੇ ਘਰ ਦੇ ਰਾਜ ਭਾਗ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਹਨ।
ਸੰਗ ਰਾਤ ਲਗ ਅਵਨੀ ਸਾਰੀ,
ਸਮੁੰਦਰ ਪਰਯੰਤ ਤਾਈ ਜਿੰਨੀ ਧਰਤੀ ਹੈ ਦੀਪ ਨੇ ਲੋ ਹਨ।
ਪੁਰ ਗ੍ਰਾਮਨ ਜੈ ਸਿੱਖੀ ਤਾਰੀ,
ਜਿੰਨੇ ਪੁਰ ਗ੍ਰਾਮ ਸ਼ਹਿਰ ਪਿੰਡ ਜਿੱਥੇ ਜਿੱਥੇ ਵੀ ਮਹਾਰਾਜ ਜੀ ਦੀ ਸਿੱਖੀ ਧਾਰਨ ਕਰਨ ਵਾਲੇ ਗੁਰਸਿੱਖ ਵਸਦੇ ਨੇ,
ਸੁਣ ਸਭ ਕੋ ਚਿਤ ਚੋਂਪ ਉਮੰਗੀ,
ਜਿਨ੍ਹਾਂ ਨੇ ਵੀ ਸੁਣਿਆ ਕਿ ਦਸਵੇਂ ਗੁਰੂ ਗੁਰਤਾ ਗੱਦੀ ਦੇ ਤਖ਼ਤ ਤੇ ਬੈਠੇ ਨੇ, सब दे मन च चौंप जागी चाओ जागया
ब्रिंदन ब्रिंद आए सत संगी
वो आउंदे चल के हुम हुमा के महाराज जी दे दर्शन करन वास्ते सत संगी
एक आवत मिलते एक जाते
एक आउंदे आके मिलदे ते एक सतगुरां नू मिल के जांदे ने
चित परसन बूजत गुर बातें
और बड़े परसन होके एक दूजे नू गुरु साहब दियां बातां सुन दे जेडे वापस जा रहे ते उधरों जेडे दर्शन करन आउंदे रस्ते च संगतां ते सिखां दा मेल हुंदा जेडे दर्शन करके आए हुंदे उहनां नू दर्शन करन जाण वाले पुछदे कलगीधर जी दियां बातां दसवें पातशाह किहो जिहे बचन करदे ऐ महाराज जी दा सरूप किहो जिहा है उहनां दी सोभा उहनां दी वडियाई किहो जिही है ते जेडे दर्शन करके आए हुंदे फिर उहनां नू दसदे कलगीधर दियां बातां सुणाउंदे दसवें पातशाह दे बचन सुणाउंदे
पनत सुजस इक सुनते आनंदत
इक जस करदा दूजा सुन के आनंदत हो जांदा आहा सतगुरां दी वड्डी वडियाई है कलगीधर जी दी वड्डी वडियाई है बादशाह दरवेश दी वड्डी वडियाई है एक कहंदे ते एक सुन दे
सिमर सिमर पग पंकज बंदत
सतगुरु जी दे सोहने चरण कमलां नू सब सिमर दे महाराज जी दे चरण कमलां नू सब आराध दे ते वंदना कर दे हन
धीरज तरनी के सम तरनी
सिख गल्लां कर दे कहंदे कलगीधर जी इन्ने धीरज दे तारनी ने मानो धरती नू भी धीरज रखना सिखाया हो हालांकि धरती दे धीरज दी बात बड़ी वड्डी है महाराज जी कहिंदे ज्यों बसदा को कोऊ खोदा को चंदन लेप जमीन नूं कोई खुदाई करके पुट्टे ते भावें उहदे ते कोई चंदन दा लेप करे खुदाई करन वाले नूं जमीन इह नहीं कहिंदी वी मैनूं क्यों पुटदा ते जिहड़ा चंदन दा लेप करदा होवे उहनूं जमीन इह नहीं कहिंदी वी तेरा धन्नवाद दोवां अवस्थावां दे विच धरती धीरज नूं तार के रखदी फिर दूसरा पक्ष के धरती ते जितने पाप कर्म हो रहे ने वेख के धरती गर्क हो जावे जिन्ने माड़े भैड़े कर्म इस धरती ते हो रहे आ जीवां वल्लों इह धरती गर्क हो जांदी फिर भी धीरज रख के खड़ी परमेश्वर दा आसरा लै के यानी कि धरती नूं धीरजी कहा पर सिख आपस च गल्लां करदे कहिंदे कलगीधर जी इन्ने धीरजी ने मानो उहनां ने धरती नूं भी धीरज रखना सिखाया हो ते बाजां वाले सतगुरु जी दी बाणी कलगीधर स्वामी जी दी गुरदेव धीरज दी गल करदे अपनी बाणी च महाराज जी कहिंदे धन जियो तिहको जग मैं मुख ते हर चित मैं जुद्ध विचारै देह अनित न नित रहै जस नाव चढ़ै पव सागर तारै धीरज धाम बनाए एह तन महाराज कहिंदे शरीर नूं धीरज दा घर बनाओ यो दिओ धीरज धाम बनाए एह तन ए शरीर नूं धीरज दा धाम कहिंदे घर बनाओ धीरज धाम बनाए एह तन बुद्ध संदीपक जो उजियारै ज्ञान है कि बड़नी मनो हाथ लकातुर ताकुत बार बुहारै धीरज कहिंदे इन्ना धीरज है सतगुरु बाजां वाले साहब विच के धरती नूं भी धीरज रखण दी जाच सिखाउंदे हन
अजमत सिंध अजरनी जरनी
अजमत दे करामातां दे समुंदर ने महाराज कलगीधर जी अजमत सिंध सिख गल्लां करदे आपस गुरु पातशाह दियां वड्याईयां के सतगुरु कलगीधर जी अजमत दे समुंदर ने पर फिर भी अजर नूं जरन दी खेड दे मालक ने अजर जरनी अजर नूं जर लैणा बड़ी औखी घाटी है महाराज जदों गुरु तेग बहादुर साहब जी ने दोहरा लिख के भेजिया सी ना वो परख सी कलगीधर दी ते कलगीधर जी दे बेअंत शक्तियां दे मालक दुष्ट दमन दे रूप च खबरे किन्ने क दानव मारे ਤੇ ਫਿਰ ਵੀ ਅਜਰ ਨੂੰ ਜਰਨ ਵਾਲੀ ਖੇਡ ਰੱਖ ਕੇ ਨਿਮਰਤਾ ਦੇ ਵਿੱਚ ਆ ਕੇ ਦੋਹਰੇ ਦਾ ਜਵਾਬ ਦੋਹਰੇ ਵਿੱਚ ਭੇਜਿਆ ਸੀ ਕਿ ਬਲ ਹੋਆ ਬੰਧਨ ਛੁੱਟੇ ਸਭ ਕੁਛ ਹੋਤ ਉਪਾਏ ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਏ। ਮਹਾਰਾਜ ਤੁਹਾਡੇ ਹੱਥ ਵਿੱਚ ਹੀ ਆ ਸਾਰਾ ਕੁਝ। ਇਹ ਅਜਰ ਨੂੰ ਜਰਨ ਦੀ ਖੇਡ ਦੇ ਮਾਲਕ ਨੇ ਬਾਜਾਂ ਵਾਲੇ ਸਤਿਗੁਰੂ ਜੀ।
ਅਸ ਕਰਨੀ ਕਰਨੀ ਕਿਸ ਔਰ,
ਕਹਿੰਦੇ ਇਹੋ ਜੀ ਕਰਨੀ ਦੇ ਮਾਲਕ ਨੇ ਮਹਾਰਾਜ ਕਲਗੀਧਰ ਜੀ ਕਿ ਜਿਹੋ ਜੀ ਕਰਨੀ ਕਿਸੇ ਹੋਰ ਕੋਲੋਂ ਨਹੀਂ ਹੋ ਸਕਦੀ। ਜਿਹੜੀ ਕਰਨੀ ਨੂੰ ਕਰਨ ਵਾਲੇ ਕਲਗੀਧਰ ਜੀ ਨੇ ਉਹ ਜੀ ਕਰਨੀ ਕੋਈ ਦੂਜਾ ਕਰ ਹੀ ਨਹੀਂ ਸਕਦਾ। ਐਸੀ ਕਰਨੀ ਮਹਾਰਾਜ ਜੀ ਨੇ ਕੀਤੀ ਖਾਲਸਾ ਜੀ ਕਿ ਗੁਰਦੇਵ ਦੀ ਕਰਨੀ ਦੀ ਸੋਭਾ ਅੱਜ ਤਾਈਂ ਹੋ ਰਹੀ ਹੈ, ਸੈਂਕੜੇ ਸਾਲਾਂ ਤੋਂ ਜੁਗਾਂ ਜੁਗਾਂਤਰਾਂ ਤੱਕ ਉਹ ਸੋਭਾ ਉਸੇ ਤਰ੍ਹਾਂ ਹੀ ਉਜਾਗਰ ਰਹੇਗੀ ਜਿਹੜੀ ਕਰਨੀ ਕਲਗੀਧਰ ਸਵਾਮੀ ਜੀ ਨੇ ਕੀਤੀ। ਕੋਈ ਨਹੀਂ ਕਰ ਸਕਦਾ। 42 ਸਾਲ ਦੀ ਆਯੂ ਮਹਾਰਾਜ ਜੀ ਨੇ ਤਨ ਚ ਰਹੇ, 42 ਕੁ ਸਾਲ ਤਕਰੀਬਨ। ਇਸ ਆਯੂ ਵਿੱਚ ਕਿੰਨੇ ਵੱਡੇ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ, ਕਿਤਨੀ ਬਾਣੀ ਰਚੀ, ਨੌਵੇਂ ਪਾਤਸ਼ਾਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ, 14 ਜੰਗਾਂ ਲੜੀਆਂ, ਖਾਲਸੇ ਪੰਥ ਦੀ ਸਾਜਨਾ ਕਰਕੇ ਪੰਥ ਦਾ ਸਾਰੇ ਦੇਸ਼ ਵਿਸ਼ਵ ਭਰ ਦੇ ਵਿੱਚ ਵਿਸਥਾਰ ਕੀਤਾ। ਇਹੋ ਜੀ ਕਰਨੀ ਸਿੱਖ ਗੱਲਾਂ ਕਰ ਰਹੇ, ਕਹਿੰਦੇ ਮਹਾਰਾਜ ਜੀ ਵਰਗੀ ਕਰਨੀ ਕੋਈ ਨਹੀਂ ਕਰ ਸਕਦਾ। ਹਾਂਜੀ,
ਬਿਨ ਗੁਰ ਨਵ ਸੋਢੀ ਸਿਰ ਮੌਰ,
ਕਹਿੰਦੇ ਸੋਢੀਆਂ ਦੀ ਕੁੱਲ ਦੇ ਸਿਰਮੌਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਹਨ।
ਤੇਜ ਪੁੰਜ ਨੰਦਨ ਜਿਨ ਕੇਰੋ,
ਕਹਿੰਦੇ ਓਨਾ ਹੀ ਤੇਜ ਜਿੰਨਾ ਤੇਜ ਨੌਵੇਂ ਪਾਤਸ਼ਾਹ ਵਿੱਚ ਹੈ, ਓਨੇ ਹੀ ਤੇਜ ਦੇ ਸਹਿਤ, ਤੇਜ ਦਾ ਪੁੰਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਿਬਜ਼ਾਦੇ ਬਾਜਾਂ ਵਾਲੇ ਕਲਗੀਧਰ ਜੀ ਦਾ ਓਨਾ ਹੀ ਤੇਜ ਹੈ।
ਅਲਪ ਸਤਿ ਸ੍ਰੀ ਅਕਾਲ, ਅਲਪ ਬੈਸ ਮੈਂ ਦਿਪਤ ਬਡੇਰੋ,
ਕਹਿੰਦੇ ਉਮਰ ਛੋਟੀ ਹੈ ਪਰ ਤੇਜ ਕਿੰਨਾ ਪ੍ਰਤਾਪਵਾਨ ਹੈ, ਚਿਹਰੇ ਤੇ ਪ੍ਰਕਾਸ਼ ਕਿਤਨਾ ਹੈ, ਨੇਤਰਾਂ ਚ ਨੂਰ ਕਿਤਨਾ ਹੈ। ਕਹਿੰਦੇ ਇਸ ਨੂਰ ਵੱਲ ਨਿਗਾਹ ਚੱਕ ਕੇ ਵੇਖਿਆ ਨਹੀਂ ਜਾਂਦਾ। ਮਹਾਰਾਜ ਜੀ ਦੇ ਚਿਹਰੇ ਦੀ ਵਡਿਆਈ ਪ੍ਰਤਾਪ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਇੱਕ ਨਿਹੰਗ ਸਿੰਘ ਨੇ ਸੁਣਾਇਆ ਸੀ। ਮਹਾਰਾਜਾ ਰਣਜੀਤ ਸਿੰਘ ਨੂੰ 150 ਸਾਲ ਦੇ ਲਾਗੇ ਤਕਰੀਬਨ ਉਹ ਨਿਹੰਗ ਸਿੰਘ ਦੀ ਆਯੂ ਸੀ 125 ਸਾਲ ਤੋਂ ਉੱਤੇ, ਤੇ ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਦੱਸਿਆ ਵੀ ਮੈਂ ਕਲਗੀਧਰ ਜੀ ਦੇ ਦਰਬਾਰ 'ਚ ਰੋਜ਼ ਜਾਂਦਾ ਸਾਂ, ਉਹਨਾਂ ਦੇ ਚਰਨਾਂ ਵੱਲ ਵੇਖਦਾ, ਕਦੇ ਕਦੇ ਉਹ ਮਨ ਕਰਦਾ ਵੀ ਚਿਹਰਾ ਵੇਖੀਏ ਦਸਵੇਂ ਪਾਤਸ਼ਾਹ ਦਾ। ਕਹਿੰਦੇ ਜਦੋਂ ਨਿਗਾਹ ਚੱਕ ਕੇ ਛਾਤੀ ਤੱਕ ਲੈ ਕੇ ਜਾਣੀ, ਚਿਹਰੇ ਵੱਲ ਜਾਣ ਦਾ ਹੌਂਸਲਾ ਹੀ ਨਹੀਂ ਸੀ ਪੈਂਦਾ। ਇੰਨਾ ਪ੍ਰਤਾਪ ਸੀ ਗੁਰਦੇਵ ਦੇ ਮੁੱਖ ਮੰਡਲ 'ਤੇ ਕਿ ਦਾੜੇ ਤੋਂ ਹੀ ਨਿਗਾਹ ਥੱਲੇ ਫਿਰ ਚਰਨਾਂ 'ਤੇ ਆ ਜਾਂਦੀ। ਇੰਨਾ ਤੇਜ ਸਤਿਗੁਰੂ ਜੀ ਦੇ ਮੁੱਖ ਮੰਡਲ 'ਤੇ ਹੈ, ਕਲਗੀਧਰ ਸਵਾਮੀ ਜੀ ਦਾ ਪ੍ਰਤਾਪ ਇਤਨਾ ਹੈ, ਕਿਸੇ 'ਚ ਹੌਂਸਲਾ ਨਹੀਂ ਪੈਂਦਾ ਕਿ ਅੱਖ ਚੁੱਕ ਕੇ ਸਤਿਗੁਰਾਂ ਦੇ ਪ੍ਰਤਾਪ ਨੂੰ ਵੇਖ ਸਕੇ।
ਗੁਰ ਕੀ ਗਤ ਕੁਛ ਲਖੀ ਨਾ ਜਾਵੇ,
ਗੁਰੂ ਸਾਹਿਬ ਦੀ ਗਤ ਲਖੀ ਨਹੀਂ ਜਾਂਦੀ, ਮਹਾਰਾਜ ਜੀ ਦੀ ਵਡਿਆਈ ਜਾਣੀ ਨਹੀਂ ਜਾਂਦੀ। ਇਸੇ ਕਰਕੇ ਦੋ ਵੇਲੇ ਸਵੇਰੇ ਸ਼ਾਮ ਅਰਦਾਸ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਮਹਾਰਾਜ ਤੁਹਾਡੀ ਗਤ ਮਿਤ ਤੁਸੀਂ ਜਾਣਦੇ, ਸਾਡੇ ਵੱਸ ਦੀ ਗੱਲ ਨਹੀਂ ਕਿ ਅਸੀਂ ਆਪ ਜੀ ਦੀ ਗਤ ਜਾਣ ਸਕੀਏ। ਗੁਰਸਿੱਖ ਗੱਲਾਂ ਕਰਦੇ ਆਪਸ ਵਿੱਚ, ਕਹਿੰਦੇ ਗੁਰ ਕੀ ਗਤ ਕੁਛ ਲਖੀ ਨਾ ਜਾਵੇ, ਗੁਰੂ ਸਾਹਿਬ ਦੀ ਗਤ ਕੁਝ ਲਖੀ ਨਹੀਂ ਜਾਂਦੀ, ਜਾਣੀ ਨਹੀਂ ਜਾਂਦੀ।
ਦੇਖ ਜਗਤ ਸਗਰੋ ਬਿਸਮਾਵੇ,
ਸਾਰਾ ਜੱਗ ਵੇਖ ਕੇ ਹੈਰਾਨ ਹੁੰਦਾ, ਸਾਰਾ ਸੰਸਾਰ ਹੈਰਾਨ ਹੋ ਰਿਹਾ। ਮਹਾਰਾਜ ਕਲਗੀਧਰ ਦਾ ਪ੍ਰਤਾਪ ਵੇਖ ਕੇ, ਸਤਿਗੁਰੂ ਦਸਵੇਂ ਪਾਤਸ਼ਾਹ ਦੀ ਅਸਚਰਜ ਖੇਡ ਵੇਖ ਕੇ ਸਭ ਵਿਸਮਾਦ ਹੋ ਰਹੇ ਹਨ।
ਇਤਿਆਦਿਕ ਸਭ ਸੰਗਤ ਮਾਈ,
ਏਦਾਂ ਸਾਰੀ ਸੰਗਤ ਵਿੱਚ ਇਹ ਵਾਰਤਾਲਾਪ ਹੁੰਦੀ, ਜਿੰਨੀ ਸੰਗਤ ਸਾਰਿਆਂ ਵਿੱਚ ਇਹ ਵਿਚਾਰ ਗੋਸ਼ਟੀ महाराज गुरु कलगी धर जी दी बड़ियाईयां संगत कहिंदी ते सुनदी है
होत वार्तालाप महाही
फिर वार्तालाप कई कई घंटिया तक चलदी फिर गुरु साहब दे कौतकां दे वचन चलदे नौवें पातशाह दे प्रसंग चल पैंदे किवें सतगुरु गुरु तेग बहादुर साहब दे कोल रह के जिन्हां सिखां ने दर्शन कीते सन ਉਹ ਦੱਸਦੇ ਵੀ ਇਉਂ ਨੌਵੇਂ ਪਾਤਸ਼ਾਹ ਨੇ ਚਾਚੇ ਫੱਗੂ ਦਾ ਪਾਰ ਉਤਾਰਾ ਕੀਤਾ ਸੀ ਇਉਂ ਜਗਤੇ ਸੇਠ ਨੂੰ ਉਧਾਰਿਆ ਸੀ ਉਹ ਸਾਰੀਆਂ ਸਾਖੀਆਂ ਜਿੰਨੇ ਸਿੱਖ ਬੈਠੇ ਹੁੰਦੇ ਸਭ ਫਿਰ ਗੁਰੂ ਪਾਤਸ਼ਾਹ ਦੀ ਚਰਚਾ ਕਰਦੇ ਕੋਈ ਗੁਰਬਾਣੀ ਦੀ ਪੰਕਤੀ ਪੜ੍ਹਦਾ ਗੁਰਬਾਣੀ ਦਾ ਸ਼ਬਦ ਪੜ੍ਹਦਾ ਫਿਰ ਉਸ ਸ਼ਬਦ ਦੀ ਚਰਚਾ ਹੁੰਦੀ ਸ਼ਬਦ ਦੀ ਵਿਚਾਰ ਹੁੰਦੀ ਅੱਜ ਕੱਲ੍ਹ ਵੇਖੀਏ ਤਾਂ ਬਹੁਤ ਸੂਖਮ ਜਿਹਾ ਹੁੰਦਾ ਇਹ ਵਰਤਾਰਾ ਵੇਖਣ ਨੂੰ ਮਿਲਦਾ ਨਹੀਂ ਹੈ ਸਿੱਖ ਆਪਸ ਵਿੱਚ ਬੈਠਣ ਪਹਿਲਾਂ ਤਾਂ ਬਹਿੰਦੇ ਕੋਈ ਨਹੀਂ ਜੇ ਬੈਠ ਜਾਣ ਤਾਂ ਇੱਦਾਂ ਦੀ ਵਿਚਾਰ ਗੋਸ਼ਟੀ ਵਾਲਾ ਕੋਈ ਮਾਹੌਲ ਅੱਜ ਕੱਲ੍ਹ ਨਜ਼ਰ ਨਹੀਂ ਆਉਂਦਾ ਪਰ ਹੁਣ ਗੱਲ ਚੱਲਣ ਲੱਗ ਪਈ ਹੈ ਜੇ ਕੋਈ ਗੱਲ ਚੱਲਣ ਲੱਗ ਪਈ ਤਾਂ ਇਹਦਾ ਮਤਲਬ ਫਿਰ ਉਹਦੀ ਸ਼ੁਰੂਆਤ ਹੋ ਜਾਂਦੀ ਹੈ ਬੜੇ ਬੜੇ ਪੜ੍ਹੇ ਲਿਖੇ ਨੌਜਵਾਨ ਸਿੰਘ ਹੁਣ ਆਪਸ ਵਿੱਚ ਬੈਠਦੇ ਹੈ ਵਿਚਾਰ ਗੋਸ਼ਟੀਆਂ ਕਰਦੇ ਇੱਕ ਦੂਜੇ ਦੇ ਸੁਝਾਅ ਸੁਣਦੇ ਹੈ ਇੱਕ ਦੂਜੇ ਨੂੰ ਆਪਣੇ ਸੁਝਾਅ ਦੱਸਦੇ ਹੈ ਇਹ ਗੁਰੂ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਕੀ ਕਰ ਸਕਦੇ ਹਾਂ ਕੇਵਲ ਕਹਿੰਦੇ ਹੀ ਨਹੀਂ ਹਨ ਹੁਣ ਕਰਨ ਵਿੱਚ ਵੀ ਯਤਨਸ਼ੀਲ ਹੁੰਦੇ ਵੀ ਆਪਾਂ ਪਿੰਡ ਪਿੰਡ ਜਾ ਕੇ ਸਿੱਖਾਂ ਦੇ ਜਥੇ ਤਿਆਰ ਕਰੀਏ ਨੌਜਵਾਨ ਬੱਚਿਆਂ ਦੇ ਜਥੇ ਬਣਾਈਏ ਪੰਜ ਪੰਜ ਸੱਤ ਸੱਤ ਸਿੰਘ ਪਹਿਲਾਂ ਵੇਖੀਏ ਜਿਹੜੇ ਹੋਣ ਉਹ ਫਿਰ ਹੋਰ ਨਗਰ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਆਪਸ ਵਿੱਚ ਜੋੜਨ ਤਾਲਮੇਲ ਹੋਵੇ ਉਹਨਾਂ ਬੱਚਿਆਂ ਨੂੰ ਗੱਤਕੇ ਦੀ ਵਿੱਦਿਆ ਸਿਖਾਈ ਜਾਵੇ ਉਹਨਾਂ ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਸਿਖਾਈ ਜਾਵੇ ਗੁਰਬਾਣੀ ਦੀ ਸੰਥਿਆ ਕਰਾਈ ਜਾਵੇ ਇਹਦਾ ਕੋਈ ਵਿਧੀ ਵਿਧਾਨ ਕਰਨ ਵਾਸਤੇ ਕਈ ਜਥੇਬੰਦੀਆਂ ਹੁਣ ਯਤਨਸ਼ੀਲ ਨੇ ਆਉਣ ਵਾਲੇ ਸਮੇਂ ਵਿੱਚ ਗੁਰੂ ਸਾਹਿਬ ਦੀ ਦਇਆ ਨਾਲ ਇਹ ਵੀ ਸਭ ਕੁਝ ਨਜ਼ਰ ਆਉਣ ਲੱਗ ਪਏਗਾ ਉਹ ਇੱਦਾਂ ਸੰਗਤਾਂ ਵਿੱਚ ਚਰਚਾ ਚੱਲਦੀ ਹੋਤ ਵਾਰਤਾਲਾਪ ਮਹਾਹੀ ਮਹਾਨ ਵਾਰਤਾਲਾਪ ਹੁੰਦੀ ਹੈ
ਚਲੀ ਆਏ ਜੋ ਦਿਸ਼ ਤੇ ਸੰਗਤ
ਚਾਰਾਂ ਦਿਸ਼ਾਵਾਂ ਤੋਂ ਸੰਗਤ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਉਂਦੀ ਹੈ
ਆਨੇ ਆਨੰਦਪੁਰ ਉਤਰੇ ਪੰਗਤ
ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਆ ਕੇ ਸੰਗਤਾਂ ਦਾ ਉਤਾਰਾ ਹੁੰਦਾ ਸੈਂਕੜੇ ਗੁਰਸਿੱਖ ਆਨੰਦਪੁਰ ਸਾਹਿਬ ਆਣ ਕੇ ਉਤਰਦੇ ਹਨ
ਬੜੀ ਪੀਰ ਜਬ ਹੂੰ ਹੋਏ ਜਾਏ
ਜਦੋਂ ਆਨੰਦਪੁਰ ਸਾਹਿਬ ਬਹੁਤ ਵੱਡਾ ਭਾਰੀ ਇਕੱਠ ਹੋ ਜਾਂਦਾ ਸੰਗਤ ਬਹੁਤ ਜ਼ਿਆਦਾ ਆ ਜਾਂਦੇ
ਸਿੱਖ ਸਕੇਲਨ ਹੋਏ ਸਮੁਦਾਏ
ਫਿਰ ਸਿੱਖਾਂ ਨੂੰ ਇਕੱਠਿਆਂ ਕਰਦੇ ਵਿੱਚੋਂ ਸਾਰੀ ਸੰਗਤ ਨੂੰ ਸਾਂਭਣ ਲਈ ਫਿਰ ਉਹਨਾਂ ਸੰਗਤਾਂ ਵਿੱਚੋਂ ਹੀ ਚੋਣ ਕਰਦੇ ਸਿੱਖਾਂ ਦੀ ਹਾਂਜੀ
ਸੇਵਕ ਕਰੇ ਜਨਾਵਨ ਫੇਰ
ਫਿਰ ਉਹਨਾਂ ਸਾਰੀਆਂ ਸੰਗਤਾਂ ਨੂੰ ਸਾਂਭਣ ਵਾਸਤੇ ਉਹਨਾਂ ਦੇ ਲੰਗਰ ਪਾਣੀ ਦੇ ਪ੍ਰਬੰਧ ਲਈ ਸਾਰੇ ਟਹਿਲ ਸੇਵਾਵਾਂ ਉਹ ਕੀਤੀਆਂ ਜਾਂਦੀਆਂ ਜਦੋਂ ਸੰਗਤ ਇਕੱਠੀ ਹੋ ਜਾਂਦੀ ਫਿਰ ਸੇਵਕ ਆ ਕੇ ਕਲਗੀਧਰ ਜੀ ਨੂੰ ਬੇਨਤੀ ਕਰਦੇ
ਭਾਈ ਦਰਸੇਤ ਪੀਰ ਬਡੇਰ
ਮਹਾਰਾਜ ਜੀ ਆਪ ਜੀ ਦੇ ਦਰਸ਼ਨ ਕਰਨ ਆਈ ਸੰਗਤ ਦਾ ਵੱਡਾ ਭਾਰੀ ਇਕੱਠ ਹੋ ਗਿਆ ਹੈ
ਵਸਤਰ ਸ਼ਸਤਰ ਨਿਜ ਅੰਗ ਸਜਾਵੇ
ਸੁਣ ਕੇ ਕਲਗੀਧਰ ਜੀ ਸੋਹਣੇ ਵਸਤਰ ਸੋਹਣੇ ਸ਼ਸਤਰ ਜਗਾ ਕਲਗੀ ਆਪਣੇ ਤਨ ਤੇ ਸਜਾਉਂਦੇ ਹਨ
ਖੜਗ ਤਨੁਖ ਸਰ ਧਰ ਕਰ ਆਵੇ
ਗਾਤਰੇ ਸ਼੍ਰੀ ਸਾਹਿਬ ਪਾਉਂਦੇ ਮੋਢੇ ਤੇ ਤਨਖ ਤੀਰਾਂ ਦਾ ਪੱਥਾ ਧਾਰਨ ਕਰਕੇ ਕਮਰ ਕੱਸੇ ਚ ਹੋਰ ਕਈ ਸ਼ਸਤਰ ਧਾਰਨ ਕਰਕੇ ਕਲਗੀਧਰ ਜੀ ਫਿਰ ਦੀਵਾਨ ਵਿੱਚ ਆ ਕੇ ਸੰਗਤ ਨੂੰ ਦਰਸ਼ਨ ਦਿੰਦੇ ਹਨ
ਵਹਿਰ ਸਿੰਘਾਸਨ ਪਰ ਥਿਰ ਹੋਏ
ਮਹਿਲਾਂ ਚੋਂ ਬਾਹਰ ਆਉਂਦੇ ਦਮਦਮਾ ਸਾਹਿਬ ਵਾਲੇ ਅਸਥਾਨ ਤੇ ਤਖਤ ਤੇ ਬੈਠ ਕੇ ਸਿੰਘਾਸਨ ਤੇ ਬੈਠ ਕੇ ਸਮੁੱਚੀ ਗੁਰੂ ਕੀ ਸਾਜੀ ਨਵਾਜੀ ਸੰਗਤ ਨੂੰ ਦਰਸ਼ਨ ਬਖਸ਼ਦੇ ਹਨ
ਜੈ ਦਰਸੇ ਸੰਗਤ ਸਭ ਕੋਏ
ਹਰ ਕੋਈ ਆ ਕੇ ਫਿਰ ਮਹਾਰਾਜ ਜੀ ਦੇ ਦਰਬਾਰ ਚ ਸਾਰੇ ਬਰਾਬਰ ਦਰਸ਼ਨ ਕਰਦੇ ਕੋਈ ਅਮੀਰ ਹੋਵੇ ਗਰੀਬ ਹੋਵੇ ਵੱਡਾ ਹੋਵੇ ਨੇੜਿਓਂ ਆਇਆ ਹੋਵੇ ਦੂਰੋਂ ਆਇਆ ਹੋਵੇ ਸਭ ਨੂੰ ਇੱਕ ਸਾਰ ਬਰਾਬਰ ਦਰਸ਼ਨ ਹੁੰਦੇ ਸਤਿਗੁਰੂ ਜੀ ਦੇ
ਕਰੇ ਮੇਵੜਾ ਸਭ ਮੈਂ ਫੇਰਾ
ਮੇਵੜਾ ਸਿੱਖ ਸਾਰੀ ਸੰਗਤ ਵਿੱਚ ਫਿਰ ਕੇ ਪਹਿਲਾਂ ਦੱਸ ਆਉਂਦਾ ਵੀ ਮਹਾਰਾਜ ਜੀ ਦਾ ਦੀਵਾਨ ਸਜਣਾ ਕੱਲ੍ਹ ਨੂੰ ਇੰਨੇ ਵਜੇ ਸਮੇਂ ਸਮਾਂ ਦੱਸ ਦੇਣਾ ਵੀ ਸਵੇਰੇ ਪਹਿਰ ਦਿਨ ਚੜ੍ਹਦੇ ਤੱਕ ਦੀਵਾਨ ਸਜੇਗਾ ਮਹਾਰਾਜ ਜੀ ਦਾ ਫਿਰ ਉਹ ਸਾਰੀਆਂ ਸੰਗਤਾਂ ਨੇ ਚੱਲ ਕੇ ਆ ਜਾਣਾ
ਸਿੱਖ ਵਿਦੇਸ਼ਨ ਕੋ ਜੈ ਡੇਰਾ
ਜਿਹੜੇ ਵਿਦੇਸ਼ਾਂ ਤੋਂ ਸਿੱਖ ਆਏ ਹੁੰਦੇ ਦੂਰੋਂ ਵਿਦੇਸ਼ ਤੋਂ ਮਤਲਬ ਜਿਹੜਾ ਕੋਈ ਅਫਗਾਨਿਸਤਾਨ ਤੋਂ ਆਇਆ ਉੱਥੋਂ ਜਿਹੜੇ ਦੇਸ਼ ਤੋਂ ਆਏ ਉਹ ਵਿਦੇਸ਼ ਵਾਲੇ ਹੋ ਗਏ, ਇੱਦਾਂ ਹਿੰਦੁਸਤਾਨ ਤੋਂ ਜਿਹੜੇ ਬਾਹਰਲੇ ਦੇਸ਼ਾਂ ਦੇ ਲੋਕ ਸਨ ਸੰਗਤਾਂ ਵਿੱਚੋਂ ਉਹ ਵੀ ਚੱਲ ਕੇ ਆਉਂਦੇ ਹਨ।
ਸਤਿਗੁਰ ਆਨ ਸਿੰਘਾਸਨ ਰਾਜੇ,
ਮਹਾਰਾਜ ਜੀ ਉਹ ਮੇਵੜੇ ਦੱਸਦੇ ਉਹਨਾਂ ਨੂੰ ਜਾ ਕੇ ਸਤਿਗੁਰੂ ਜੀ ਦੀਵਾਨ ਵਿੱਚ ਆ ਰਹੇ ਨੇ, ਭਾਈ ਚਲੋ ਚੱਲ ਕੇ ਦਰਸ਼ਨ ਕਰ ਲਓ।
ਜਿਨ ਕੇ ਦਰਸ ਬਿਗਨ ਅਗ ਪਾਜੇ,
ਕਲਗੀ ਧਰ ਜੀ ਦੇ ਦਰਸ਼ਨ ਇੰਨੇ ਪ੍ਰਤਾਪੀ ਹਨ, ਜਿਹੜਾ ਆ ਕੇ ਇੱਕ ਵਾਰੀ ਦਰਸ਼ਨ ਕਰ ਲੈਂਦਾ ਉਹਦੇ ਸਾਰੇ ਬਿਘਨ ਭੱਜ ਜਾਂਦੇ, ਉਹਦੇ ਸਾਰੇ ਬਿਘਨਾਂ ਦਾ ਨਾਸ਼ ਹੋ ਜਾਂਦਾ। ਇੰਨਾ ਪ੍ਰਤਾਪ ਹੈ ਸਤਿਗੁਰੂ ਜੀ ਦੇ ਦਰਸ਼ਨਾਂ ਦਾ।
ਅਭਿਲਾਖਤ ਸਭ ਚੱਲ ਕਰ ਆਵੋ,
ਦਰਸ਼ਨਾਂ ਦੀ ਅਭਿਲਾਖਾ ਰੱਖਣ ਵਾਲਿਓ ਆਓ, ਬਾਜਾਂ ਵਾਲੇ ਸਤਿਗੁਰਾਂ ਦਾ ਦੀਵਾਨ ਸੱਜ ਗਿਆ। ਇੱਦਾਂ ਮੇਵੜੇ ਆਵਾਜ਼ਾਂ ਮਾਰਦੇ ਸੰਗਤ ਦੇ ਜਿੱਥੇ ਜਿੱਥੇ ਡੇਰੇ ਹੁੰਦੇ ਆ ਨਾ, ਉੱਥੇ ਜਾ ਕੇ ਕਹਿੰਦੇ ਐ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਕਾਂਖਾ ਰੱਖ ਕੇ ਆਇਓ ਗੁਰਸਿੱਖੋ, ਆਓ ਬਾਜਾਂ ਵਾਲੇ ਸਤਿਗੁਰੂ ਜੀ ਦਾ ਦੀਵਾਨ ਸੱਜ ਗਿਆ, ਚੱਲ ਕੇ ਸਤਿਗੁਰੂ ਜੀ ਦੇ ਦਰਸ਼ਨ ਕਰੋ। ਮਹਾਰਾਜ ਕਲਗੀਧਰ ਜੀ ਦੇ ਦਰਸ਼ਨ ਕਰੋ। ਹੁਣ ਅੱਜ ਕੱਲ੍ਹ ਜਦੋਂ ਮੇਲਿਆਂ ਦੇ ਉੱਤੇ ਵੇਖੀਏ, ਉੱਥੇ ਕਦੇ ਸੁਣਿਆ ਵੀ ਕਿਤੋਂ ਆਵਾਜ਼ ਆਉਂਦੀ ਹੋਵੇ ਭਾਈ ਗੁਰੂ ਸਾਹਿਬ ਦਾ ਦੀਵਾਨ ਸਜਿਆ, ਆ ਕੇ ਕਥਾ ਸੁਣੋ ਕੀਰਤਨ ਸੁਣੋ। ਆਵਾਜ਼ਾਂ ਕੀ ਆਓ ਜੀ ਦੇਸੀ ਘਿਓ ਦਾ ਲੰਗਰ ਵੀਰ ਖਾ ਕੇ ਜਾਇਓ, ਆਓ ਜੀ ਪਕੌੜਿਆਂ ਦਾ ਲੰਗਰ ਖਾ ਕੇ ਜਾਓ। ਸਾਰੀ ਜ਼ਿੰਦਗੀ ਖਾਂਦਿਆਂ ਹੀ ਲੰਘ ਗਈ ਹੈ, ਜੋੜ ਮੇਲਿਆਂ ਤੇ ਆਏ ਹਾਂ ਕੁਛ ਠੀਕ ਹੈ, ਤਨ ਦੇ ਭੋਜਨ ਦੀ ਭੁੱਖ ਦੀ ਲੋੜ ਹੈ। ਉਹ ਜਿਹੜੇ ਰੋਲਾ ਪਾ ਕੇ ਬੈਠੇ ਹੁੰਦੇ ਸੜਕਾਂ ਤੇ, ਆ ਜਾਓ ਵੀਰ, ਉਹ ਜਿਹੜਾ ਸਾਹਮਣੇ ਅਖੰਡ ਪਾਠ ਸਾਹਿਬ ਹੁੰਦਾ ਹੁੰਦਾ ਉਹ ਵੀ ਆਵਾਜ਼ ਨਹੀਂ ਸੁਣਨ ਦਿੰਦੇ। ਆ ਪਿੱਛੇ ਹੋਲੇ ਮਹੱਲੇ ਤੇ ਉੱਥੇ ਆ ਦਸਮ ਦੇ ਅਖੰਡ ਪਾਠ ਸਾਹਿਬ ਕਰਦੇ ਤੇ ਸਾਹਮਣੇ ਲੰਗਰ ਲੱਗਾ ਹੋਇਆ, ਉਹਨਾਂ ਨੂੰ ਬੇਨਤੀ ਕਰ ਕਰਕੇ ਸਪੀਕਰ ਬੰਦ ਕਰਾਈਦਾ ਸੀ ਵੀ ਜਿਹਨੇ ਛਕਣਾ ਆ ਕੇ ਛੱਕ ਹੀ ਲੈਣਾ, ਵੀਰ ਉਹ ਸਾਹਮਣੇ ਬਾਣੀ ਚੱਲਦੀ ਹੈ ਉਹ ਸੁਣ ਲੈਣਗੇ। ਉਹ ਜਿਹੜਾ ਲਾਈਵ ਪਾਠ ਚੱਲ ਰਿਹਾ ਸਰੀਰ ਕਰਕੇ ਗੁਰਸਿੱਖ ਬਹਿ ਕੇ ਪਾਠ ਕਰ ਰਹੇ ਉਹ ਨਹੀਂ ਸੁਣਨੇ, ਫਿਰ ਕੈਸਟ ਲਾ ਦੇਣੀ ਵਿੱਚ। ਕੈਸਟ ਕਿਹਨਾਂ ਦੀ ਲਾਣੀ ਆ ਜਿਹੜੇ ਸਾਰੀ ਜ਼ਿੰਦਗੀ ਲੱਚਰਤਾਈ ਦਾ ਪ੍ਰਚਾਰ ਕਰਕੇ ਕੋਈ ਇੱਕ ਅੱਧਾ ਗਾਣਾ ਇਹੋ ਜਿਹਾ ਗਾ ਦਿੰਦੇ ਉਹ ਸੁਣਨ ਵਾਸਤੇ ਉੱਥੇ ਲਾ ਦਿੰਦੇ, ਇੱਦਾਂ ਦਾ ਵਰਤਾਰਾ, ਸੁਚੇਤ ਹੋਈਏ। ਮੈਂ ਇਹ ਬੇਨਤੀਆਂ ਤਾਂ ਕਰ ਰਿਹਾ ਵੀ ਹੋਲਾ ਮਹੱਲਾ ਆ ਰਿਹਾ ਆਉਣ ਵਾਲੇ ਸਮੇਂ 'ਚ, ਵੀ ਸ਼ਾਇਦ ਕਿਸੇ ਦੇ ਖਾਨੇ ਬਹਿ ਜੇ ਕੋਈ ਸੁਣੇਗਾ ਹੀ ਕਿ ਗੁਰੂ ਕੇ ਲੰਗਰਾਂ ਦੀ ਕੋਈ ਮਰਿਆਦਾ, ਕੋਈ ਵਿਧੀ ਵਿਧਾਨ, ਕੋਈ ਉਹਦਾ ਤਰੀਕਾ ਰੱਖੀ। ਤੋ ਇੱਥੇ ਕਹਿੰਦੇ ਮੇਵੜੇ ਅਰਦਾਸ ਕਰਕੇ ਕਹਿੰਦੇ ਸੰਗਤ ਨੂੰ, ਆਓ ਮਹਾਰਾਜ ਕਲਗੀਧਰ ਦਾ ਦਰਬਾਰ ਲੱਗਾ ਬਾਈ, ਦਰਸ਼ਨ ਕਰੋ, ਮਹਾਰਾਜ ਜੀ ਦੇ ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ, ਚੱਲ ਕੇ ਗੁਰੂ ਦਰਬਾਰ ਦੇ ਵਿੱਚ ਹਾਜ਼ਰੀਆਂ ਭਰੋ, ਕੀਰਤਨ ਸੁਣੋ, ਕਥਾ ਸੁਣੋ। ਹਾਂਜੀ,
ਮਾਨਸ ਜਨਮ ਲਾਭ ਕੋ ਪਾਵੋ,
ਇਹ ਮਾਨਸ ਜਨਮ ਦਾ ਲਾਭ ਹੈ, ਇਹ ਮੁੜ ਨਹੀਂ ਮਿਲਦਾ। ਮਨੁੱਖੀ ਜਨਮ ਦਾ ਇਹ ਕੀਮਤੀ ਲਾਹਾ ਹੈ, ਲਾਭ ਹੈ, ਇਹਨੂੰ ਪ੍ਰਾਪਤ ਕਰੋ।
ਹਿਰਦੇ ਕਾਮਨਾ ਜੋ ਕਿਮ ਧਰੋ,
ਜਿਹੜੀ ਕੋਈ ਕਾਮਨਾ ਰੱਖ ਕੇ ਆਓਗੇ ਆਪਣੇ ਹਿਰਦੇ ਚ, ਕੋਈ ਵੀ ਕਾਮਨਾ ਰੱਖੋਗੇ,
ਭਨੋ ਬੇਨਤੀ ਪੂਰਨ ਕਰੋ,
ਗੁਰੂ ਸਾਹਿਬ ਨੂੰ ਚੱਲ ਕੇ ਬੇਨਤੀਆਂ ਕਰੋ, ਤੁਹਾਡੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਬੜੇ ਬੜੇ ਦੁਖੀ ਵੀ ਆਉਂਦੇ ਜਿਹਨਾਂ ਦੀ ਕੋਈ ਕਾਮਨਾ ਹੁੰਦੀ, ਉਹਨਾਂ ਨੂੰ ਹੌਸਲਾ ਮਿਲ ਜਾਂਦਾ ਕਿ ਗੁਰੂ ਸਾਹਿਬ ਦੇ ਘਰੋਂ ਸੁਨੇਹਾ ਆਇਆ ਵੀ ਸਤਿਗੁਰਾਂ ਨੂੰ ਬੇਨਤੀ ਕਰੀਏ, ਕਾਮਨਾਵਾਂ ਪੂਰੀਆਂ ਹੁੰਦੀਆਂ। ਉਹ ਜਿਹੜੇ ਦੁੱਖ ਦੀ ਨਿਰਵਿਰਤੀ ਦੀ ਇੱਛਾ ਲੈ ਕੇ ਆਏ ਹੁੰਦੇ ਉਹ ਸਭ ਫਿਰ ਵਹੀਰਾਂ ਘੱਤ ਕੇ ਗੁਰੂ ਦਰਬਾਰ 'ਚ ਪੁੱਜਦੇ ਹਨ।
ਇਮ ਸੁਦ ਸਭ ਕੋ ਦੇਤ ਸੁਣਾਏ,
ਇੱਦਾਂ ਮੇਵੜਾ ਸਾਰੀ ਸੰਗਤ ਨੂੰ ਪਹਿਲਾਂ ਖਬਰ ਦੇ ਕੇ ਆਉਂਦਾ ਕਿ ਮਹਾਰਾਜ ਜੀ ਦਾ ਦੀਵਾਨ ਸੱਜ ਗਿਆ, ਚਲੋ ਚੱਲ ਕੇ ਗੁਰੂ ਦਰਸ਼ਨ ਪਰਸੋ।
ਅਨੁਰਾਗੀ ਸੁਨੋ ਚਿਤ ਚਾਏ,
ਬੜੇ ਚਾਅ ਨਾਲ ਅਨੁਰਾਗੀ ਬਣ ਕੇ, ਪ੍ਰੇਮੀ ਬਣ ਕੇ, ਸ਼ਰਧਾਲੂ ਬਣ ਕੇ ਗੁਰਸਿੱਖ ਸੰਗਤਾਂ ਗੁਰਦੇਵ ਦੇ ਦਰਸ਼ਨਾਂ ਨੂੰ ਆਉਂਦੀਆਂ।
ਨੀਕੀ ਵਸਤ ਆਦਿ ਜੇ ਦਰਬਾਰ,
ਔਰ ਕੋਈ ਧਨ ਲੈ ਕੇ ਆ ਰਿਹਾ, ਕੋਈ ਵਧੀਆ ਵਸਤੂ ਕਿਸੇ ਨੇ ਕੋਈ ਵੇਖੀ ਮਹਾਰਾਜ ਜੀ ਵਾਸਤੇ ਉਹ ਲੈ ਆਏ, ਕੋਈ ਕੱਪੜਾ ਲੈ ਕੇ ਆ ਰਿਹਾ, ਕੋਈ ਦਸਤਾਰ ਲੈ ਕੇ ਆ ਰਿਹਾ, ਕੋਈ ਸਤਿਗੁਰਾਂ ਦੇ ਚਰਨਾਂ ਵਾਸਤੇ ਜੋੜਾ ਲੈ ਕੇ ਆ ਰਿਹਾ, ਕੋਈ ਸ਼੍ਰੀ ਸਾਹਿਬ ਲੈ ਕੇ ਆ ਰਿਹਾ, ਕੋਈ ਟਾਲ ਲੈ ਕੇ ਆ ਰਿਹਾ, ਕੋਈ ਘੋੜਾ ਲੈ ਕੇ ਹਾਜ਼ਰ ਹੋ ਰਿਹਾ, ਕੋਈ ਕਲਗੀ ਲੈ ਕੇ ਹਾਜ਼ਰ ਹੋ ਰਿਹਾ ਮਹਾਰਾਜ ਜੀ ਦੇ ਦਰਬਾਰ 'ਚ। ਜਥਾ ਸ਼ਕਤ ਜੋ ਜੋ ਕਿਸੇ ਦੀ ਭਾਵਨਾ ਕੋਈ ਫੁੱਲਾਂ ਦਾ ਗੁਲਦਸਤਾ ਬਣਾ ਕੇ ਲਿਆਇਆ, ਕੋਈ ਫੁੱਲੀ ਤੋੜ ਲਿਆਇਆ ਸਤਿਗੁਰਾਂ ਵਾਸਤੇ। ਭਾਵਨਾ ਹੈ ਜਿਵੇਂ ਜਿਵੇਂ ਕਿਸੇ ਦੀ ਤਿਵੇਂ ਤਿਵੇਂ ਆਉਂਦੇ।
ਲੈ ਲੈ ਪਹੁੰਚ ਗੁਰੂ ਟਿਗ ਸਰਬਾ,
ਸਾਰੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ। ਕੋਈ ਸਿੱਖ ਐਸਾ ਨਹੀਂ ਜਿਹੜਾ ਗੁਰੂ ਦਰਬਾਰ ਵਿੱਚ ਹਾਜ਼ਰ ਨਾ ਹੋਵੇ।
ਅਰਪ ਕਰ ਕਰੀ ਪ੍ਰਣਾਮ,
ਅਨੇਕ ਪ੍ਰਕਾਰ ਦੀਆਂ ਭੇਟਾਵਾਂ ਅਰਪ ਅਰਪ ਕੇ ਗੁਰੂ ਸਾਹਿਬ ਦੇ ਚਰਣਾਂ ਤੇ ਪ੍ਰਣਾਮ ਕਰਦੇ, ਨਮਸਕਾਰ ਕਰਦੇ ਹਨ।
ਪਗ ਪੰਕਜ ਗੁਰ ਕੇ ਅਭਿਰਾਮ,
ਮਹਾਰਾਜ ਜੀ ਦੇ ਸੋਹਣਿਆਂ ਜਿਹਾ ਚਰਨਾਂ ਕਮਲਾਂ ਤੇ ਜੋ ਅਤਿ ਸੁੰਦਰ ਹਨ, ਐਸੇ ਚਰਨ ਕਮਲ ਜਿਨ੍ਹਾਂ ਚਰਨਾਂ ਕਮਲਾਂ ਦੀ ਮੌਜ ਨੂੰ ਮਾਣਨ ਵਾਲੇ ਗੁਰਸਿੱਖਾਂ ਨੇ ਰਾਜ ਤੇ ਮੁਕਤੀ ਦੀ ਵੀ ਇੱਛਾ ਨਹੀਂ ਰੱਖੀ। ਰਾਜ ਭਾਗ ਤੇ ਮੁਕਤੀ ਦੀ ਕਾਂਖਾ ਵੀ ਤਿਆਗ ਦਿੱਤੀ। ਐਸੇ ਸੋਹਣੇ ਚਰਨ ਕਮਲਾਂ ਦੀ ਮੌਜ ਨੂੰ ਗੁਰਸਿੱਖ ਮਾਣ ਰਹੇ ਹਨ।
ਸੁੰਦਰ ਬਦਨ ਇੰਦ ਮਨਿੰਦ,
ਸਤਿਗੁਰੂ ਜੀ ਦਾ ਮੁੱਖ ਮੰਡਲ ਇਤਨਾ ਸੁੰਦਰ ਮਾਨੋ ਜਿਵੇਂ ਚੰਦਰਮਾ ਹੋਵੇ।
ਬਿਕਸਿਓ ਕਿਦੋਂ ਪੋਰ ਅਰਬਿੰਦ,
ਕਹਿੰਦੇ ਜਾਂ ਏਦਾਂ ਕਹਿ ਲੋ ਕਿ ਜਿਵੇਂ ਕੋਈ ਕਮਲ ਦਾ ਫੁੱਲ ਖਿੜਿਆ ਹੋਵੇ।
ਪਰ ਦਰਸ਼ਨ ਕੋ ਲੈ ਤੇ ਆਨੰਦ,
ਕਹਿੰਦੇ ਦਰਸ਼ਨ ਕਰਕੇ ਨਾ ਸਵੇਰ ਦਾ ਕਮਲ ਦਾ ਫੁੱਲ ਖਿੜਿਆ ਹੋਵੇ ਨਾ, ਪੌਰ ਕੋ ਅਰਬਿੰਦ, ਪੌਰ ਨਾਮ ਸਵੇਰ ਦਾ ਕਮਲ ਦਾ ਫੁੱਲ ਖਿੜਿਆ ਬੜਾ ਸੋਹਣਾ ਹੁੰਦਾ, ਸ਼ਾਮ ਤਾਈਂ ਤਾਂ ਉਹ ਮਿਚਣਾ ਸ਼ੁਰੂ ਹੋ ਜਾਂਦਾ। ਕਹਿੰਦੇ ਸਤਿਗੁਰੂ ਜੀ ਦਾ ਮੁੱਖ ਸਵੇਰ ਦੇ ਕਮਲ ਦੇ ਫੁੱਲ ਵਾਂਗੂ ਖਿੜਿਆ ਹੋਇਆ, ਪਰ ਇਹ ਸਦਾ ਹੀ ਖਿੜਿਆ ਰਹਿੰਦਾ, ਉਹ ਤਾਂ ਸ਼ਾਮ ਨੂੰ ਮੁਰਝਾ ਜਾਂਦਾ ਨਾ, ਇਹ ਤਾਂ ਉਦਾਹਰਣ ਹੈ ਇੱਕ ਪੱਖ ਹੈ, ਪਰ ਸਤਿਗੁਰੂ ਜੀ ਦਾ ਮੁੱਖ ਮੰਡਲ ਸਦਾ ਹੀ ਖਿੜਿਆ ਰਹਿਣ ਵਾਲਾ ਹੈ।
ਕਰ ਦਰਸ਼ਨ ਕੋ ਲੈ ਤੇ ਆਨੰਦ,
ਜਿਹੜਾ ਜਿਹੜਾ ਵੀ ਦਰਸ਼ਨ ਕਰਦਾ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਨੰਦ ਪ੍ਰਾਪਤ ਕਰਦਾ ਹੈ।
ਖਰੇ ਰਹੇ ਕੋ ਜੁਗ ਕਰ ਬੰਦ,
ਕਈ ਹੱਥ ਜੋੜ ਕੇ ਖਲੋਤੇ ਰਹਿੰਦੇ ਮਹਾਰਾਜ ਜੀ ਦੇ ਸਨਮੁਖ ਘੰਟਿਆਂ ਬੱਧੀ, ਉਹਨਾਂ ਦਾ ਚੇਤੀ ਨਹੀਂ ਕਰਦਾ ਹਿੱਲਣ ਨੂੰ, ਮਨ ਕਰਦਾ ਦਰਸ਼ਨ ਕਰੀ ਜਾਈਏ, ਗੁਰਦੇਵ ਦੇ ਸਨਮੁਖ ਦੀਦਾਰ ਕਰੀ ਜਾ ਰਹੇ ਹਨ।
ਕੀਤਕ ਆਇਸ ਪਾਏ ਮੁਕੰਦ,
ਕਈ ਸਤਿਗੁਰਾਂ ਜੀ ਦੇ ਚਰਨਾਂ ਚੋਂ ਆਗਿਆ ਪ੍ਰਾਪਤ ਕਰਕੇ
ਬੈਠੇ ਨਿਕਟ ਮਸੰਦ ਬਿਲੰਦ,
ਮਸੰਦ ਜਿਹੜੇ ਵੱਡੇ ਨੇ ਉਹ ਆਗਿਆ ਲੈ ਕੇ ਮਹਾਰਾਜ ਜੀ ਦੇ ਲਾਗੇ ਨੇੜੇ ਬੈਠ ਜਾਂਦੇ, ਜਿਨ੍ਹਾਂ ਨੇ ਕੋਈ ਗੱਲਬਾਤ ਕਰਨੀ ਹੈ, ਕੋਈ ਸੰਗਤਾਂ ਦੇ ਨਾਲ ਆਏ ਨੇ, ਉਹ ਫਿਰ ਸਤਿਗੁਰੂ ਜੀ ਕੋਲੋਂ ਆਗਿਆ ਲੈ ਕੇ ਮਹਾਰਾਜ ਜੀ ਦੇ ਸਮੀਪ ਗੁਰਦੇਵ ਦੇ ਨੇੜੇ ਸੱਜ ਜਾਂਦੇ, ਪਾਤਸ਼ਾਹ ਨਾਲ ਬਚਨ ਬਿਲਾਸ ਕਰਦੇ ਹਨ।
ਦੋਹਰਾ ਸੰਗਤ ਬ੍ਰਿੰਦ ਬਿਲੋਕਤੀ, ਚੌਂ ਦਿਸ਼ ਤੇ ਬਹੁ ਆਏ,
ਬੇਅੰਤ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ, ਚਾਰਾਂ ਦਿਸ਼ਾਵਾਂ ਤੋਂ ਗੁਰਸਿੱਖ ਹਾਜ਼ਰ ਹੋਏ।
ਬਨਜਾਰੇ ਕੇ ਸੈਤਈ, ਦਿੱਲੀ ਤੇ ਸਿੱਖ ਆਏ,
ਹੁਣ ਦਿੱਲੀ ਤੋਂ ਸੰਗਤ ਆਈ, ਉਸ ਬਣਜਾਰੇ ਸਿੱਖ ਦੇ ਸਹਿਤ ਜਿਸ ਬਣਜਾਰੇ ਲਬਾਣੇ ਗੁਰਸਿੱਖ ਦਾ ਨਾਮ ਸੀ ਭਾਈ ਲੱਖੀ ਸ਼ਾਹ ਬਣਜਾਰਾ। ਮਹਾਰਾਜ ਜੀ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਕੀਤਾ, ਉਹ ਖਬਰ ਤਾਂ ਪਹੁੰਚਾਣੀ ਸੀ, ਦਿੱਲੀ ਤੋਂ ਹੋਰ ਵੀ ਕੁਝ ਸੰਗਤ ਭਾਈ ਲੱਖੀ ਸ਼ਾਹ ਜੀ ਦੇ ਨਾਲ ਚੱਲ ਕੇ ਦਿੱਲੀਓਂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਪੁੱਜੀ ਹੈ। ਉੱਥੋਂ ਦਾ ਪ੍ਰਸੰਗ ਦਾ ਵੇਰਵਾ ਆ ਰਿਹਾ, ਕਲਗੀਧਰ ਜੀ ਬਚਨ ਬਿਲਾਸ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬਨਵਾਜ ਸਾਹਿਬ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿ ਗੁਰੂ ਵਾਹਿਗੁਰੂ, ਵਾਹਿ ਗੁਰੂ
ਵਾਹਿਗੁਰੂ, ਵਾਹਿ ਗੁਰੂ ਵਾਹਿਗੁਰੂ, ਵਾਹਿ ਗੁਰੂ
ਵਾਹਿਗੁਰੂ, ਵਾਹਿ ਗੁਰੂ ਵਾਹਿਗੁਰੂ, ਵਾਹਿ ਗੁਰੂ
ਵਾਹਿਗੁਰੂ, ਵਾਹਿ ਗੁਰੂ ਵਾਹਿਗੁਰੂ, ਵਾਹਿ ਗੁਰੂ
ਵਾਹਿਗੁਰੂ, ਵਾਹਿ ਗੁਰੂ ਵਾਹਿਗੁਰੂ, ਵਾਹਿ ਗੁਰੂ
ਵਾਹਿਗੁਰੂ, ਵਾਹਿ ਗੁਰੂ ਵਾਹਿਗੁਰੂ, ਵਾਹਿ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਰ ਬ੍ਰਹਮ
ਅਸੀ ਅਗਨਾਸੀ
ਹੇ ਪੂਰਨ ਹੇ ਸਰਬਮ
ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਂਕੀ ਸਦਾ ਬਿਬੇਕ
ਹੇ ਅਪਰੰਪਰ ਹਰ ਹਰੇ
ਹੈ ਪੀਓ ਅਣਹਾਰੇ
ਹੇ ਸੰਤ ਕੈ ਸਦਾ ਸੰਗ
ਧਾਰਾ ਆਧਾਰ
ਹੇ ਠਾਕੁਰ ਹੋ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਓਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਹੋਰ ਪਾਰੇ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਹੋਰ ਪਾਰੇ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।